ਨਵੀਂ ਨਵੀਂ ਕਿਸਮ ਦੇ ਭੂਚਾਲ, ਤੂਫਾਨ, ਕੁਦਰਤੀ ਆਫਤਾਂ ਇਹ ਪਾਪਾਂ ਦੇ ਕਾਰਨ ਹੋਣਗੀਆਂ। ਤੇ ਉਸ ਵੇਲੇ ਜਦੋਂ ਧਰਤੀ ਪਾਪ ਕਰਕੇ ਵਿਆਕੁਲ ਹੋ ਜਾਏਗੀ, ਇਹ ਪਲ ਜਿੰਨਾ ਸਮਾਂ ਵੀ ਠਹਿਰ ਨਹੀਂ ਸਕੇਗੀ। ਕਾਲ ਪੁਰਖ ਤੋਂ ਧਿਆਨ ਤਾਂ ਰੋਹਿਤ ਕਹੀ ਬਣਾਏ, ਅਕਾਲ ਪੁਰਖ ਦਾ ਧਿਆਨ ਧਾਰ ਕੇ ਧਰਤੀ ਨੇ ਰੋਣਾ, ਰੋਹਿਤ ਕਹੀ ਬਣਾਏ ਪਾਪ ਭਾਰਨ ਪਰ ਧਰਨੀ, ਪਾਪਾਂ ਦੇ ਭਾਰ ਕਰਕੇ ਧਰਤੀ ਵਿਆਕੁਲ ਹੋ ਕੇ ਰੋਏਗੀ। ਮਹਾਂਪੁਰਖ ਦੀ ਇਹ ਬਹੁਤ ਵਧੀਆ ਜਾਤ ਨਾ ਬਣਨੀ, ਉਸ ਵਾਹਿਗੁਰੂ ਦੇ ਕੋਲ ਜਾ ਕਰਕੇ ਕਿਉਂ ਧਰਤੀ ਨੇ ਜੋ ਪੁਕਾਰਾਂ ਕਰਨੀਆਂ ਹਨ, ਗੁਰੂ ਸਾਹਿਬ ਕਹਿੰਦੇ ਉਹਦਾ ਵਰਣਨ ਨਹੀਂ ਹੋ ਸਕਦਾ ਇੰਨੀ ਪੁਕਾਰਾਂ ਕਰਨੀਆਂ। ਤੇ ਜਦੋਂ ਇਹ ਪੁਕਾਰਾਂ ਕਰਨੀਆਂ ਹਨ ਤੇ ਉਸ ਵੇਲੇ ਧਰਤੀ ਨੂੰ ਧੀਰਜ ਦੇ ਕੇ ਉਹਨੂੰ ਸੰਬੋਧਨ ਕਰਕੇ ਵਿਦਾ ਕਰਨਗੇ, ਪਰ ਨਾਲ ਹੀ ਦੱਸਣਗੇ ਕਿ ਮੈਂ ਅਵਤਾਰ ਧਾਰ ਕੇ ਆ ਰਿਹਾ ਹਾਂ। ਇਹ ਵਿਚਾਰ ਇੱਥੋਂ ਆਰੰਭ ਹੁੰਦੀ ਹੈ। ਮਨ ਵਿੱਚ ਇਹ ਗੌਰ ਕਰਕੇ ਸੁਣੋਗੇ ਕਰਕੇ ਪ੍ਰਥਮ ਸੰਬੋਧ, ਭਾਵ ਹੈ ਕਿ ਪਹਿਲਾਂ ਧਰਤੀ ਨੂੰ ਧੀਰਜ ਦਿੱਤਾ, ਉਹਨੂੰ ਟਿਕਾ ਬਖਸ਼ਿਆ, ਸ਼ਾਂਤੀ ਦਿੱਤੀ, ਬਹੁਤ ਫਿਰ ਵਿਦਾ ਪ੍ਰਥਵੀ ਕੋ, ਧਰਤੀ ਨੂੰ ਫਿਰ ਵਿਦਾ ਕੀਤਾ। ਭਗਵਾਨ ਨੇ ਇਹ ਗੱਲ ਕਹਿ ਕਰਦੇ ਇਸ ਕਰਕੇ ਰੋਗ ਰਹਿਤ ਪੁਰਖਾਂ ਵਿੱਚੋਂ ਉੱਤਮ ਪ੍ਰਖੋਤਮ ਮਹਾਂਪੁਰਖ ਦੇ ਨਿਰੋਗ ਭਾਰ ਹਰਨ ਬਸ ਦਾ ਨਿਮਿਤ, ਧਰਤੀ ਦੇ ਭਾਰ ਦੇ ਉਤਾਰਨ ਕਾਰਨ ਪਾਪਾਂ ਨੂੰ ਹਰਨ ਦੀ ਨਾਸ ਕਰਨ ਵਾਸਤੇ, ਇਹ ਧਰਮ ਨੂੰ ਪ੍ਰਫੁੱਲਿਤ ਕਰਨ ਵਾਸਤੇ ਉਸ ਵੇਲੇ ਦੱਸਦੇ ਹਨ ਸਤਿਗੁਰੂ ਦੀਨ ਨਾਮ ਦੁਖੀਆਂ ਦਾ ਹੈ, ਦੀਨ ਦਰਦ ਦੁੱਖ ਭਰਦੇ, ਦੀਨ ਦੁਖੀਆਂ ਦੇ, ਗਰੀਬਾਂ ਦੇ, ਯਤੀਮਾਂ ਦੇ ਦੁੱਖਾਂ ਨੂੰ ਭਰਨ ਵਾਸਤੇ ਉਸ ਵਾਹਿਗੁਰੂ ਪਰਮੇਸ਼ਵਰ ਦੀਆਂ ਸਿਫਤਾਂ ਕੀਤੀਆਂ। ਘੱਟ ਘੱਟ ਨਾਮ ਪ੍ਰਨਾਥ ਸਰਬ ਤੁਮਾਰੇ ਆਇਓ ਨਾਨਕ ਤੇ ਪ੍ਰਭੂ, ਦੀਨਨ ਕੀ ਰਚਾ ਦੀਨਨ ਕੀ ਪਤਪਾਰ ਕਰੈ ਨਿਤ, ਸੰਤ ਉਵਾਰ ਗਣੀ ਮਨ ਹੈ, ਉਹਦਾ ਆਪਣਾ ਧਰਮ ਹੈ। ਇਉਂ ਦੀਨਨ ਕੀ ਰਚਾ ਨਿਮਿਤ, ਨਿਮਿਤ ਨਾਮ ਕਾਰਨ ਦਾ, ਉਹਨਾਂ ਦੀ ਰਚਿਆ ਕਰਨ ਦੇ ਕਾਰਨ ਕਰ ਹੈ ਆਪ ਉਪਾਏ। ਕਈ ਪਗਾ ਪਿਛਾਇਆ ਗਿਆ ਜੇ ਕਿਤੇ ਤੁਹਾਨੂੰ ਇਹ ਦਿਵਸ ਦੀਨਨ ਕੀ ਰਚਾ ਨਿਮਿਤ ਕਰ ਹੈ ਆਪ ਉਪਾਏ, ਆਪ ਉਪਾਏ ਕੀ ਯਤਨ ਕਰਨਗੇ।
ਪਰਮ ਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਏ,
ਪਰਮ ਪੁਰਖ ਇਹ ਪਰਮੇਸ਼ਰ ਵਾਹਿਗੁਰੂ ਦੀ ਆਪਣੀ ਨਿਮਿਤ ਹੈ ਅਦਵੈਤ ਬੋਧ ਵਿੱਚ। ਜੇ ਦਵੈਤ ਤੋਂ ਉੱਪਰ ਉੱਠ ਕੇ ਵਿਚਾਰ ਦ੍ਰਿਸ਼ਟੀ ਨਾਲ ਵੇਖੋਗੇ ਤਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਇਹ ਤਿੰਨੇ ਜਿਹੜੇ ਦੇਵਤੇ ਹਨ ਇਹ ਵੀ ਉਹਦਾ ਆਪਣਾ ਹੀ ਇੱਕ ਰੂਪ ਹੈ, ਇਹ ਧਰਤੀ ਵੀ ਉਹਦਾ ਇੱਕ ਆਪਣਾ ਹੀ ਰੂਪ ਹੈ, ਆਕਾਸ਼ ਵੀ ਉਹਦਾ ਆਪਣਾ ਰੂਪ ਹੈ, ਤੇ ਜਿਤਨਾ ਸੰਸਾਰ ਹੈ ਜਿਤਨੇ ਸੰਸਾਰ ਦੇ ਜੀਵਨ ਇਹ ਵਿਸ਼ ਸੰਸਾਰ ਨੂੰ ਦੇਖਦੇ ਇਹ ਹਰ ਦਾ ਰੂਪ ਹੈ, ਸਾਰਾ ਹੀ ਉਹਦਾ ਆਪਣਾ ਹੀ ਰੂਪ ਹੈ। ਇਸ ਕਰਕੇ ਪਰਮ ਪੁਰਖ ਪਾਵਨ ਸਦਾ ਜੋ ਪਰਮ ਕੀਏ ਵੱਡਾ, ਪੁਰਖ ਸ਼ਾਸਤਰ ਜੀ ਮੂਲ ਮੰਤਰ ਦੇ ਵਿੱਚ ਵੀ ਪੁਰਖ ਪਦ ਆਇਆ ਤੇ ਪੁਰਖ ਦੇ ਕਈ ਅਰਥ ਬਣਦੇ ਨੇ, ਵੈਸੇ ਸੰਸਕ੍ਰਿਤ ਦਾ ਪਦ ਹੈ। ਪੁਰਖ ਦਾ ਅਰਥ ਹੈ ਵਿਆਪਕ ਤੇ ਪੂ ਨਾਮ ਹੈ ਨਰਕ ਦਾ, ਰੱਖ ਨਾਮ ਹੈ ਰੱਖਿਆ ਕਰਨ ਵਾਲੇ ਦਾ, ਜੋ ਨਰਕ ਆਦਿ ਤੋਂ ਰੱਖਿਆ ਕਰਨ ਵਾਲਾ ਸੋ ਕੀ ਪੁਰਖ ਇਹ ਨਾਮ ਹੈ ਆਕਾਸ਼ ਦਾ ਔਰ ਨਾਮ ਹੈ ਪੁਰੀਆਂ ਦਾ। ਜੋ ਸਾਰੀਆਂ ਪੁਰੀਆਂ ਦੇ ਅੰਦਰ ਆਕਾਸ਼ ਦੀ ਨਿਆਈ ਵਿਆਪਕ ਹੋਵੇ ਸੋ ਕਹੀਏ ਪੁਰਖ। ਪਰਮ ਕਹੀਏ ਵੱਡਾ ਐਸਾ ਪੁਰਖ ਪਾਵਨ ਕੀ ਪਵਿੱਤਰ ਜੋ ਨਿੱਤੀ ਪਵਿੱਤਰ ਹੈ ਸਦਾ। ਕਹਿੰਦੇ ਵੀ ਆਪ ਪ੍ਰਗਟ ਹੈ ਆਏ, ਆਪ ਦੇ ਪ੍ਰਗਟ ਹੋਏਗਾ ਸੰਸਾਰ ਦੇ ਪਾਪ ਖਤਮ ਕਰਨ ਵਾਸਤੇ। ਆਪ ਨੇ ਪ੍ਰਗਟ ਹੋਣਾ ਹੈ,
ਆਪ ਪ੍ਰਗਟ ਹੈ ਆਏ ਜੀਵ ਰੱਖਿਆ ਕੇ ਕਾਰਨ।
ਆਪ ਪ੍ਰਗਟ ਹੋਵੇਗਾ ਦੀਨ ਗਰੀਬਾਂ ਦੀ ਰੱਖਿਆ ਕੀ ਰੱਖਿਆ ਦੇ ਕਾਰਨ, ਦੀਨਾਂ ਦੀ ਰੱਖਿਆ ਕਾਰਨ ਆਪ ਪ੍ਰਗਟ ਹੋਏਗਾ। ਅਵਤਾਰੀ ਪੁਰਖ ਅਵਤਾਰ ਧਾਰੇਗਾ, ਅਵਤਾਰੀ ਅਵਤਾਰ ਧਰਾ ਕੇ ਪਾਰ ਉਤਾਰ, ਅਵਤਾਰੀ ਪੁਰਖ ਅਵਤਾਰ ਧਾਰੇਗਾ ਧਰਤੀ ਦਾ ਭਾਰ ਉਤਾਰਨ ਵਾਸਤੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੱਸਦੇ ਕਿ ਪਹਿਲਾਂ ਦਸੀਆਂ ਉਸਦੀਆਂ ਨਿਸ਼ਾਨੀਆਂ ਵੀ ਇੰਨੇ ਪਾਪ ਵੱਧ ਜਾਣਗੇ। ਇਹ ਫਿਰ ਦੱਸਦੇ ਨੇ ਕਿ ਜਦੋਂ ਨੇਕ ਕਲੰਕ ਅਵਤਾਰ ਨੇ ਪ੍ਰਗਟ ਹੋਣਾ ਹੈ ਉਦੋਂ ਕਲਯੁਗ ਦਾ ਅੰਤ ਹੋ ਜਾਏ ਤੇ ਸਤਯੁਗ ਦੀ ਆਰੰਭਤਾ ਹੋਣੀ ਹੈ। ਸਤਯੁਗ ਦੇ ਆਰੰਭ ਵੇਲੇ ਕਲਯੁਗ ਦੇ ਅੰਤ ਵੇਲੇ ਇਹ ਉਸ ਅਵਤਾਰ ਦੇ ਆਉਣ ਦਾ ਸਮਾਂ ਨਿਸ਼ਚਿਤ ਹੈ। ਫਿਰ ਜਿਹੜੇ ਹੁਣੇ ਉਡੀਕਾਂ ਕਰ ਰਹੇ ਹੈ ਇਹ ਕਦੇ ਕਿਸੇ ਪਾਸੇ ਤੋਂ ਨੇਕ ਰੰਗ ਅਵਤਾਰ ਠਾੜ ਲੈਂਦੇ ਜਿਵੇਂ ਸ਼ਿਕਾਰ ਕਾਲੀ ਹੈ, ਕਦੇ ਕਿਸੇ ਪਾਸੋਂ ਦਸ ਵੇੜੀਆਂ ਗੱਲਾਂ ਬਣ ਜਾਂਦੀਆਂ। ਇਸ ਕਰਕੇ ਵਿਦਿਆ ਦੀ ਲੋੜ ਹੈ, ਇਤਿਹਾਸ ਪੜ੍ਹਨ ਦੀ ਲੋੜ ਹੈ। ਇਹ ਵਿਦਿਆ ਇੱਕ ਚਾਨਣ ਹੈ, ਅੰਧੇਰੇ ਦੇ ਵਿੱਚ ਹੱਥ ਮਾਰਨਾ ਕੁਛ ਨਹੀਂ ਮਿਲਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਕੇ ਅੰਤ ਹੈ ਸਮੇਂ, ਕਲਯੁਗ ਦਾ ਅੰਤ ਹੋ ਰਿਹਾ ਹੋਏਗਾ। ਇਹ ਸਤਯੁਗ ਲਾਗਤ ਆਦ ਆਦ ਨਾਮ ਹੈ ਮੁੱਢਦਾ। ਸਤਯੁਗ ਦੀ ਆਰੰਭਤਾ, ਕਲਯੁਗ ਦਾ ਅੰਤ ਇਸ ਸਮੇਂ, ਕਲਯੁਗ ਦੇ ਅੰਤ ਸਮੇਂ ਨੇਕ ਕਲੰਕ ਅਵਤਾਰ ਦੇ ਆਉਣ ਦਾ ਸਮਾਂ ਨਿਸ਼ਚਿਤ ਹੋਇਆ ਹੈ। ਅੱਗੇ ਦੱਸਦੇ ਹਨ
ਤੇਨਣ ਕੀ ਰੱਛਾ ਲੀਏ ਧਰ ਹੈ ਰੂਪ ਅਨਾਦ।
ਭਾਈ ਗਰੀਬਾਂ ਦੀ ਰੱਖਿਆ ਦੇ ਵਾਸਤੇ ਉਹ ਜਿਹੜਾ ਅਨਾਦ ਅਨ ਜਮਾ ਆਦ ਜਿਹਦੀ ਆਦ ਨਹੀਂ ਹੈ ਅਨਾਦ, ਦੀਨਾਂ ਦੇ ਵਾਸਤੇ ਅਨਾਦੀ ਪਰਮੇਸ਼ੁਰ ਧਰ ਹੈ ਰੂਪ, ਉਹ ਆਪਣਾ ਸਰੂਪ ਪ੍ਰਗਟ ਕਰੇਗਾ। ਇਹ ਸੈਕ ਉਸਦੇ ਆਉਣ ਦਾ
ਧਰ ਹੈ ਰੂਪ ਅਨਾਦ, ਤਲ ਹੈ ਕਲ ਤੱਕ ਕਹਿ ਭਾਰੀ।
ਤੇ ਇਉਂ ਫਿਰ ਗਰੀਬਾਂ ਲੋਕਾਂ ਦੀ ਰੱਖਿਆ ਕਰਨ ਵਾਸਤੇ ਅਨਾਦ ਪੁਰਖ ਤੇ ਉਹ ਅਵਤਾਰ ਧਾਰਨ ਕਰਨਗੇ ਤੇ ਇਸ ਪ੍ਰਕਾਰ ਜਿਹੋ ਜਿਹੇ ਕੌਤਕ ਕਰਨੇ ਹਨ, ਭਾਰੀ ਅਵਤਾਰ ਨੇ ਹੋਣਾ ਤੇ ਉਸ ਦਾ ਕੰਮ ਕੀ ਹੈ ਮੁੱਢਲੀ ਕੰਮ ਉਹ ਦੱਸਦੇ ਹਨ।
ਸ਼ਤਰਣ ਕੇ ਨਾ ਸਾਰਥ ਨਮਿਤ ਅਵਤਾਰ ਅਵਤਾਰੀ।
ਤੇ ਕਿਉਂ ਦੱਸ ਰਹੇ ਹਨ ਸਤਿਗੁਰੂ ਮਹਾਰਾਜ ਕਿ ਸ਼ਤਰੂ ਦੁਸ਼ਮਣਾਂ ਲੋਕਾਂ ਦੀ ਨਾਸ ਕਰਨ ਦੇ ਨਿਮਿਤ ਕਹੀਏ ਵਾਸਤੇ ਅਵਤਾਰ ਪੁਰਖ ਅਵਤਾਰ ਧਾਰੇਗਾ। ਅਵਤਾਰ ਅਵਤਾਰੀ ਅਵਤਾਰਕ ਕੀ ਅਵਤਾਰ ਵਿਵਤਾ ਦੇ ਵਿੱਚ ਰੱਖਿਆ ਕਰਨ ਵਾਲੇ ਨੂੰ ਅਵਤਾਰ ਕਹਿੰਦੇ। ਤੇ ਇਸ ਪ੍ਰਕਾਰ ਹੁਣ ਅੱਗੇ ਪਹਿਲੀ ਵਾਰ ਆਪ ਜੀ ਉਹ ਸ਼ਬਦ ਸੁਣੋਗੇ ਜਿਹੜਾ ਲੋਕਾਂ ਨੇ ਬਹੁਤ ਗਲਤ ਕੀਤਾ ਹੋਇਆ। ਇਹ ਸਵੀਆ ਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵੀਆ, ਪਰ ਇਹ ਸਵੇਰ ਦੀ ਅੰਤਲੀ ਤੁਕ ਹੁਣ ਆਮ ਲੋਕਾਂ ਦੇ ਕੰਠ ਹੈ, ਇਹਨੂੰ ਪ੍ਰਚਾਰ ਵਿੱਚ ਵਰਤਿਆ ਜਾਂਦਾ ਆਮ ਲੋਕਾਂ ਨੂੰ ਡਰਾਉਣ ਵਾਸਤੇ, ਪਰ ਕਈ ਵਾਰ ਖੁਦ ਉਹਨਾਂ ਲੋਕਾਂ ਨੂੰ ਇਹਦਾ ਗਿਆਨ ਨਾ ਹੋਣ ਦੇ ਕਾਰਨ ਇਹਦੇ ਅਰਥ ਆਪਣੀ ਮਰਜ਼ੀ ਦੇ ਵੱਢ ਰਹੇ। ਸਵੱਈਏ ਦੀਆਂ ਅੰਤਲੀਆਂ ਪੰਕਤੀਆਂ ਨੇ ਟੇਕ ਪਕੜੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਕਿ ਉਸ ਅਵਤਾਰ ਦੇ ਆਉਣ ਦਾ ਸਮਾਂ ਤਾਂ ਦੱਸ ਦਿੱਤਾ, ਕਿੱਥੇ ਆਉਣਾ ਸਮਾਂ ਦੱਸ ਦਿੱਤਾ, ਆਉਣਾ ਕਿੱਥੇ, ਹੁਣ ਜਗ੍ਹਾ ਦੱਸਣਾ ਕਿਸ ਟਿਕਾਣੇ ਤੇ ਆਉਣਾ। ਹੁਣ ਇਸ ਤੋਂ ਅਗਲੀ ਗੱਲ ਹੋਏਗੀ ਕਿ ਕਿਵੇਂ ਆਉਣਾ। ਪ੍ਰਸ਼ਨ ਛੋਟੇ ਛੋਟੇ ਲੱਗਦੇ ਨੇ ਪਰ ਵਿਸਤਾਰ ਵਾਲੇ। ਪਹਿਲਾਂ ਅਸੀਂ ਕਦੋਂ ਆਉਣਾ ਤੇ ਉਦੋਂ ਧਰਤੀ ਦੇ ਉੱਤੇ ਜੀਵਾਂ ਦੇ ਹਾਲਾਤ ਕਿਹੋ ਜਿਹੇ ਹੋਣਗੇ, ਇਹ ਗੱਲ ਵਿਸਤਾਰ ਨਾਲ ਕਹਿ ਆਏ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਤੇ ਹੁਣ ਦੱਸ ਦਿੱਤਾ ਵੀ ਕਲਯੁਗ ਦਾ ਅੰਤ ਹੋਏਗਾ, ਸਤਯੁਗ ਦਾ ਆਦਿ ਹੋਏਗਾ, ਤੀਆਂ ਦੀ ਰੱਖਿਆ ਕਰਨ ਵਾਸਤੇ ਸ਼ਤਰੂਆਂ ਦੇ ਨਾਸ਼ ਨੇ ਤਾਂ ਅਵਤਾਰਾਂ ਦੇ ਅਵਤਾਰ ਕਿਉਂ ਆਉਣਗੇ। ਹੁਣ ਅੱਗੇ ਸਵੱਈਏ ਦੇ ਅੰਦਰ ਉਹ ਸ਼ਬਦ ਉਹ ਤੁਕ ਆ ਰਹੀ ਹੈ ਜਿਹੜੇ ਅਨਪੜ੍ਹ ਲੋਕਾਂ ਨੂੰ ਵੀ ਕਰਦੇ। ਇਹ ਸਤਿਗੁਰੂ ਮਹਾਰਾਜ ਸਵੱਈਆ ਉਚਾਰਨ ਕਰਦੇ ਨੇ, ਚਾਰ ਚਾਰ ਤੁਕਾਂ ਸਵੱਈਆਂ ਦੀਆਂ ਬੜੇ ਸੁੰਦਰ ਰਚਨੇ ਨੇ ਕਲਗੀ ਵਾਲੇ ਸਤਿਗੁਰੂ ਜੀ। ਸਰਬੰਸ ਦਾਨੀ ਪਿਤਾ ਨੇ 52 ਕਵੀਆਂ ਦੀ ਅਕਲ ਹੈਰਾਨ ਹੋ ਜਾਂਦੀ ਸੀ, ਭਾਈ ਨੰਦ ਲਾਲ ਸਿੰਘ 52 ਕਵੀਆਂ ਦੇ ਸ਼੍ਰੋਮਣ ਕਵੀ ਮੰਨੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭਾ ਵਿੱਚ। ਪਰ ਭਾਈ ਸਾਹਿਬ ਜੀ ਇੱਕ ਸੰਸਾਰ ਪੱਧਰ ਦੇ ਵਿਦਵਾਨ ਸਨ, ਵਰਲਡ ਲੈਵਲ ਦੇ ਵਿਦਵਾਨ ਸੀ, ਇਹਨੇ ਵੀ ਸਿੱਖ ਜਗਤ ਦੇ ਵਿਦਵਾਨ ਸਨ। ਭਾਈ ਨੰਦ ਲਾਲ ਸਿੰਘ ਦੀ ਵਿਦਵਾਨੀ ਦੀ ਗੱਲ ਔਰੰਗਜ਼ੇਬ ਦੀ ਸਭਾ ਦੇ ਵਿੱਚ ਉਹ ਧਾਂਤ ਪਾ ਦਿੱਤੀ ਕਿ ਔਰੰਗਜ਼ੇਬ ਮੂੰਹ ਚੁੰਗਲਾ ਪਾ ਦਿੰਦਾ ਸੀ। ਪਰ ਉਹ ਇਹ ਗੱਲ ਕਹਿੰਦਾ ਸੀ ਕਾਫਰਾਂ ਵਿੱਚ ਇਹੋ ਜਿਹਾ ਵਿਦਵਾਨ ਸੜ ਗਿਆ ਸੀ ਇਹ ਗੱਲ ਸੁਣ ਕਰਕੇ। ਔਰੰਗਜ਼ੇਬ ਨੇ ਪੂਰੇ ਸੰਸਾਰ ਦੇ ਵਿੱਚੋਂ ਚੁਣ ਚੁਣ ਕੇ 1400 ਵਿਦਵਾਨ, 1400 ਇੱਕ ਵਿਦਵਾਨ ਰੱਖਣਾ ਔਖਾ ਹੈ। ਜਿੰਨੇ ਮਰਜ਼ੀ ਤੁਹਾਡੇ ਕੋਲ ਚੜਾਵੇ ਹੋਣ, ਜਿੰਨੀ ਮਰਜ਼ੀ ਮਾਇਆ ਹੋਵੇ, ਲੇਕਿਨ ਗੁਰਦੁਆਰੇ ਚੋਂ ਸਭ ਕੁਛ ਕਰ ਲਓਗੇ, ਵਿਦਵਾਨ ਨਹੀਂ ਰੱਖਣਾ ਔਖਾ ਰੱਖਣਾ। ਪਰ ਇਸ ਪੱਖ ਤੋਂ ਤਾਂ ਧੰਨਵਾਦ ਕਰਨਾ ਪਊਗਾ ਨਾ ਉਸਦਾ, ਭਾਵੇਂ ਆਪਣੀ ਉਹਦੇ ਨਾਲ ਕਿੰਨੀ ਵੱਡੀ ਜਾਤੀ ਦੁਸ਼ਮਣੀ ਹੈ, ਜਿਹੜਾ ਉਹਦੇ ਚ ਗੁਣ ਹੈ ਔਰ ਉਸਦੇ ਵਿੱਚ ਕਹਿਣਾ ਪਏਗਾ ਕਿ ਵਾਹ ਭਾਈ ਵਿਦਵਾਨਾਂ ਦੀ ਇਤਨੀ ਕਦਰ ਕਰਨ ਵਾਲਿਆ, ਤੇ 1400 ਵਿਦਵਾਨ ਇਕੱਠਾ ਕਰਕੇ ਆਪਣੀ ਸਭਾ ਵਿੱਚ ਦੁਨੀਆਂ ਨੂੰ ਹੈਰਾਨ ਕਰ ਦਿੱਤਾ, ਦੁਨੀਆਂ ਦੇ ਧਰਮਾਂ ਨੂੰ, ਤੇ 1400 ਵਿਦਵਾਨ ਬਣ ਕੇ ਬਣਾਇਆ ਹੋਇਆ ਹੈ ਆਲਮ ਫਾਜ਼ਲ ਦੀ ਡਿਗਰੀ ਵਾਲਾ ਉਹ ਵਿਦਵਾਨ ਹੈ। ਇੱਕ ਵਿੱਚ ਜਿਹੜੀਆਂ ਉਹਨਾਂ ਵਿੱਚ ਆ ਗਿਆ ਭਾਈ ਨੰਦ ਲਾਲ ਗਜਰੀ ਤੋਂ ਆਇਆ, ਵਿਦਿਆ ਪੜ੍ਹੀ ਇਹ ਸੋਚ ਕੇ ਆਇਆ ਕਿ ਵਿਦਿਆ ਦੀ ਕਦਰ ਨਾ, ਵਿਦਿਆ ਦੀ ਕਦਰ ਦਿੱਲੀ ਦੇ ਦਸਤ ਕੋਲ ਹੈ, ਇਹ ਸੋਚ ਕੇ ਆਇਆ ਪਹੁੰਚ ਗਿਆ। ਹੌਲੀ ਹੌਲੀ ਜਿਸ ਮਾਰਗ ਦੁਆਰਾ ਨੇੜੇ ਆ ਰਿਹਾ ਹੈ, ਇੱਕ ਦਿਨ ਐਸਾ ਹੋਇਆ ਕੁਰਾਨ ਦੀਆਂ ਆਇਤਾਂ ਤੇ ਕਾਜ਼ੀਆਂ ਦੀ ਉਸ ਬਹਿਸ ਵਿੱਚ, ਉਹਨਾਂ ਅਰਮਾਨਾਂ ਦੀ ਬਹਿਸ ਵਿੱਚ ਔਰੰਗਜ਼ੇਬ ਦੀ ਤਸੱਲੀ ਨਹੀਂ ਹੁੰਦੀ। ਇੱਕ ਅਰਥ ਐਸਾ ਆ ਗਿਆ ਜੀ ਕਿ ਔਰੰਗਜ਼ੇਬ ਕਹਿਣ ਦੀ ਤਸੱਲੀ ਨਹੀਂ। ਭਾਈ ਜਗਰਾਜ ਸਿੰਘ ਦਾ ਭਰਾਇਆ ਸ਼ਹਿਜ਼ਾਦਾ ਉਹਨਾਂ ਵਿਦਵਾਨਾਂ ਵਿੱਚ ਅਰਥ ਕਰਦਾ ਹੈ ਤਾਂ ਪਾਰਕ ਅੱਖ ਨਾਲ ਪਰਖਦਾ ਹੋਇਆ ਔਰੰਗਜ਼ੇਬ ਕਹਿਣ ਲੱਗਾ, ਬੇਟਾ ਸੱਚ ਦੱਸ, ਇਹ ਅਰਥ ਤੇਰਾ ਆਪਣੇ ਜਾਂ ਕਿਸੇ ਬਗਾਨੇ ਦਾ? ਇਹ ਕਿਹਾ ਨਹੀਂ ਹਜ਼ੂਰ, ਇਹ ਅਰਥ ਕਰਨ ਵਾਲਾ ਤਾਂ ਭਾਈ ਨੰਦ ਲਾਲ, ਭਾਈ ਪਾਤਾ ਗੁਰੂ ਘਰ ਵਿੱਚ ਆ ਕੇ ਮਿਲਦਾ ਨੰਦ ਲਾਲ ਹੈ, ਬੜਾ ਵਿਦਵਾਨ ਸੱਜਣ ਸਭਾ ਵਿੱਚ ਬੁਲਾਇਆ ਗਿਆ। 1400 ਰੁਪਿਆ ਦੀ ਸ਼ਰਮਸਾਰ ਹੋ ਗਏ। ਨੰਦ ਲਾਲ ਦੀ ਯੋਗਤਾ, ਉਹ ਵਿਦਿਆ ਦੇ ਚਮਤਕਾਰ ਸਭ ਦੇ ਸਿਰ ਨੀਵੇਂ ਕਰ ਦਿੱਤੇ, ਪਰ ਇਹਦੇ ਨਾਲ ਨਾਲ ਕਹਿੰਦੇ ਨੇ ਖੂਬਸੂਰਤੀ ਇੱਕ ਇਲਾਹੀ ਬਾਤ ਹੈ। ਪਰ ਕਈ ਵਾਰ ਸੁੰਦਰ ਚਿਹਰੇ ਮੌਤ ਦਾ ਕਾਰਨ ਬਣ ਗਏ। ਇਸੇ ਤਰ੍ਹਾਂ ਗੁਣ ਇੱਕ ਬੜੀ ਮਹਾਨ ਵਸਤੂ ਹੈ, ਪਰ ਕਈ ਵਾਰ ਗੁਣ ਜਿਹੜਾ ਹੈ ਦੁਸ਼ਮਣੀ ਦੇ ਰੂਪ ਵਿੱਚ ਬਦਲ ਗਿਆ। ਅੱਜ ਭਾਈ ਨੰਦ ਲਾਲ ਦਾ ਗੁਣ ਦੁਸ਼ਮਣੀ ਦੇ ਰੂਪ ਵਿੱਚ ਤਬਦੀਲ ਹੋ ਗਿਆ, ਬੇਈਮਾਨ ਸਰਕਾਰ ਦਾ ਮਨ ਬਦਲ ਗਿਆ। ਔਰੰਗਜ਼ੇਬ ਨੇ ਕਹਿ ਦਿੱਤਾ ਇਹ ਕੱਲ ਨੂੰ ਇਸ ਮਹਾਨ ਵਿਦਵਾਨ ਨੂੰ ਇਸਲਾਮ ਵਿੱਚ ਕਤਲ ਕਰ ਲਿਆ ਜਾਏ। ਸਹਿਣ ਨਹੀਂ ਕਰ ਸਕਦਾ ਕਿ ਹਿੰਦੂਆਂ ਦੇ ਵਿੱਚੋਂ ਐਡਾ ਵੱਡਾ ਕੋਈ ਵਿਦਵਾਨ ਹੋਵੇ। ਰਾਤ ਇੱਕ ਵਿਚਾਰੇ ਹੈ, ਸ਼ਾਹੀ ਘਰਾਣੇ ਚੋਂ ਮਦਦ ਔਰ ਆਵਾਜ਼ ਪਹੁੰਚ ਗਈ ਕਿ ਕੱਲ ਨੂੰ ਤੇਰਾ ਧਰਮ ਭ੍ਰਿਸ਼ਟ ਹੋ ਜਾਣਾ ਹੈ, ਰਾਤ ਦੇ ਸਮੇਂ ਆਪਣੀ ਜਾਨ ਬਚਾ ਕੇ ਮਿਲ। ਦਿਨੇ ਸੁੱਕੇ ਰਹਿੰਦੇ, ਰਾਤ ਨੂੰ ਦੌੜ ਲੈਂਦੇ। ਪੰਜਾਬ ਦੀ ਧਰਤੀ ਵਿੱਚ ਆ ਕੋਈ ਸੱਜਣ ਪੁਰਖ ਮਿਲੇ, ਚਿਹਰਾ ਉਦਾਸ ਹੈ, ਉਹਨੇ ਪੁੱਛਿਆ ਉਦਾਸ, ਉਦਾਸੀ ਦਾ ਕਾਰਨ ਇਹਨੇ ਦੱਸਿਆ, ਉਦਾਸੀ ਦਾ ਆਹ ਕਾਰਨ ਹੈ ਮੇਰਾ ਧਰਮ ਖਤਰੇ ਵਿੱਚ ਪਿਆ, ਮੇਰੀ ਵਿਦਿਆ ਦੇ ਕਾਰਨ ਮੈਂ ਦੀਨੋ ਬੇਦੀਨ ਹੋਣ ਲੱਗਾ ਸੀ, ਹੁਣ ਮੈਂ ਕਿਸੇ ਸ਼ਕਤੀਸ਼ਾਲੀ ਪੁਰਖ ਦੀ ਸ਼ਰਨ ਲੈਣੀ ਚਾਹੁੰਦਾ ਜਿਹੜਾ ਧਰਮੀ ਵੀ ਹੋਵੇ, ਮੇਰੇ ਧਰਮ ਦੀ ਰੱਖਿਆ ਹੋਵੇ। ਕਹਿੰਦੇ ਇਹੋ ਜਿਹਾ ਸੰਸਾਰ ਚ ਇੱਕੋ ਹੀ ਹੈ, ਮਾਤਾ ਗੁਜਰੀ ਦਾ ਲਾਲ, ਅਨੰਦਪੁਰ ਵਾਲੇ ਗੁਰੂ ਤੋਂ ਬਿਨਾਂ ਐਸਾ ਕੋਈ ਨਹੀਂ। ਕਲਗੀ ਵਾਲੇ ਸਤਗੁਰੂ ਦੀ ਦੱਸ ਪਈ, ਭਾਈ ਨੰਦ ਲਾਲ ਸਿੱਧਾ ਗੁਰੂ ਸ਼ਰਨ ਵਿੱਚ ਪਹੁੰਚ ਗਏ, ਹੱਥ ਜੋੜੇ ਨਮਸਕਾਰ ਕੀਤੀ, ਆਪਣੇ ਗੁਣਾਂ ਦਾ ਅਪਮਾਨ ਕੇ ਮੇਲ ਰਹੇ ਉਹਦਾ ਇਤਬਾਰ ਆ। ਕਲਗੀ ਵਾਲੇ ਸਤਗੁਰੂ ਦੇ ਚਰਨ ਪਕੜ ਕੇ ਰੋਇਆ। ਸਤਗੁਰੂ ਮਹਾਰਾਜ ਨੇ ਜਦੋਂ ਇਹਨੂੰ ਕਿਹਾ ਕਿ ਆਪਣਾ ਟੀਚਾ ਦੇ ਵਾਕਿਆ ਦੀ ਸਾਰੀ ਗੱਲ ਦੱਸੀ, ਸਤਗੁਰੂ ਮਹਾਰਾਜ ਕਹਿਣਗੇ ਸਦਾ ਦੇ ਵਿਦਵਾਨਾਂ ਦੀ ਲੋੜ ਹੈ ਗੁਰੂ ਨਾਨਕ ਦੇ ਪਰ। ਭਾਈ ਨੰਦ ਲਾਲ ਸਿੰਘ ਬਣਾ ਦਿੱਤਾ, ਦੁਨੀਆਂ ਭਰ ਦੇ ਸੁੱਖ ਉਸ ਨੂੰ ਦੇ ਦਿੱਤੇ, 52 ਕਵੀਆਂ ਦੇ ਵਿੱਚੋਂ ਸ਼੍ਰੋਮਣ ਕਰ ਦਿੱਤਾ। ਤੇ ਇਸ ਗੱਲ ਦਾ ਫਰਕ ਵੇਖਿਆ ਕਿ ਔਰੰਗਜ਼ੇਬ ਦੀ ਸਭਾ ਦੇ ਵਿਦਵਾਨਾਂ ਤੇ ਗੁਰੂ ਨਾਨਕ ਦੇ ਘਰ ਦੇ ਵਿਦਵਾਨਾਂ ਦਾ ਇੱਕ ਫਰਕ ਹੈ, ਇਹ ਲੋਕ ਰਸੀਏ ਹਨ ਨਾਮ ਦੇ, ਇਹ ਲਿਵ ਵਾਲੇ ਹਨ, ਇਹ ਕਲੇ ਉਹਨਾਂ ਅੱਖਰਾਂ ਦੇ ਹੀ ਜਾਣੂ ਨਹੀਂ ਹਨ, ਇਹ ਉਸ ਰਸ ਨੂੰ ਵੀ ਜਾਣਨ ਵਾਲੇ ਨੇ। ਭਾਈ ਨੰਦ ਲਾਲ 52 ਕਵੀਆਂ ਦੇ ਸ਼੍ਰੋਮਣ ਬਣਾ ਦਿੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਪਰ ਕਦੇ ਕਦੇ ਇਕਾਂਤ ਵਿੱਚ ਗੁਰੂ ਚਰਨਾਂ ਨੂੰ ਫੜ ਕੇ ਕਹਿੰਦਾ ਸੀ ਐ ਸਤਿਗੁਰੂ ਮੇਰੇ ਜੁਲਤਾਂ ਵਾਲੇ ਪੀਰ ਮੈਨੂੰ ਸਮਝ ਨਹੀਂ, ਤੇਰੀ ਕਿਸ ਬਣਿਓ ਸਿਫਤ ਕਰਾਂ, ਤੇਰੀ ਕਿਰਪਾਨ ਦੀ ਸਿਫਤ ਕਰਾਂ ਕਿ ਤੇਰੀ ਕਲਮ ਦੀ ਸਿਫਤ ਕਰਾਂ। 52 ਕਵੀਆਂ ਚ ਕੋਈ ਕਵੀ ਨਹੀਂ ਤੇਰੀ ਸਿਫਤ ਕਰਨ ਵਾਲਾ, ਜਦੋਂ ਤੇਰੀ ਕਿਰਪਾਨ ਚੱਲਦੀ ਹੈ ਉਦੋਂ ਵੀ ਕਮਾਲ ਕਰਦੀ ਹੈ ਤੇ ਜਦੋਂ ਤੇਰੀ ਕਲਮ ਚੱਲਦੀ ਹੈ ਉਦੋਂ ਵੀ ਕਮਾਲ ਕਰਦੀ ਹੈ। ਆਪਣੀ ਕਲਮ ਦੇ ਕਮਾਲ ਦੇਖੋ, ਸਵਈਆ ਉਚਾਰਦੇ ਨੇ ਸਤਿਗੁਰੂ, ਆਚਾਰ ਲੈਣਾ ਦੇ ਵਿੱਚ ਕੀ ਕੁਛ ਕਹਿ ਰਹੇ ਨੇ ਸਤਿਗੁਰੂ ਮਹਾਰਾਜ। ਭਾਈ ਨੰਦ ਲਾਲ ਵਰਗਿਆਂ ਦੀ ਪਾਰ ਤੋਂ ਅੱਖ, ਔਰ ਆਪਣੇ ਆਪ ਲਈ ਉਹਨੇ ਕਿਹਾ ਸੀ کہ لوگ انجان پکھڑیاں کا مل پاؤں ہیں ہیرے والی اکھ میری جوہری وہ پچھاڑ دے جوہری ہے گرو گوبند سنگھ صاحب مینو پہچان گیا کہ آؤ ستگرو سچار دے سنو پاپ
پاپ سندوہ بنا سن کو پل کی اوتار پہاوے سیا شند پاپ سندوہ بنا سن کو پل کی اوتار پہاوے
پاپاں دا سمو سارے ہی پاپاں دا جڑے پیچھے ورنن کر کے آئے پاپاں دی ویاکھیا کئی دن ہوندی رہی ہے انہاں دا وناش ایک ہوندا ناس ایک ہوندا رس ناس تے وناش وچ کافی اندر ہے آپاں گرش دا پرمان لے کے ناس وناش دونوں چیزاں نوں سمجھیے تاں ایہدی کیوں ویاکھیا بنے گی کسے ورش دیاں ٹاڑیاں کٹ دینیاں اے ورش دا ناس کرنا ہے ٹہنیاں چھ مہینے تو بعد سنگنی آ کر گرش نو کوئی بہت فرق نہیں پائے گا کیونکہ وہ ناش ہوا وہ وناش نہیں ہوا وناش ہوں کسی ورش نو جڑا تے پٹ دینا پھر مڑ کے نہیں جمے گا ستگرو مہاراج سچے پاتشاہ کہتے پاپ سموہ کے ناسن کو پاپا وناش کریں گے کل کی اوتار کہا رہیں گے اور نیک لنگ جس کے دو تین نام کل کی اوتار پرچار کرنے جنہوں تلگی والا اوتار بنا کے گرو گوبند صاحب کے جمے لا دیتی ہے گل اور اس تو ہر کے من مرضی کا ہونا کر رہا ہے سچیت رہنا اسی لیے ودیا کی سدھ کرنے والے ساڈے دیش کویاں نے کہا کہندے تبلک ودیا کو پڑھو کنی دیر تک کہندے جب دا گھٹ میں پران جنی دیر تک پران چلتے ودیا نہیں کدے بھی چڑھتی اونی دیر تک ودیا پڑھتے ہی رہو ودیا بھی سمجھ نہیں ہوتا تبلک ودیا کو پڑھو جبلا گھٹ میں پران جہاں تنی پہنچے نہیں تن پہنچے ودوان یتنے سے ودوان پہنچے اس کر کے پنڈت دیال جی نے سار کتاب ہی ودیا پرکرن چ بہت کچھ کہا اتنے پڑھ لینا مگدھ پوجا نج دھام اتنے کہتے ہیں جہاں مگدھ نام ہے مورکھ کا مورکھ کی پوجا اپنے گھر تک سیمت اس تو گمانڈی کے چھتر مار دیا پڑھ کے انہیں کملا پڑا کر دیا یہ گھر کی پوجا اس لیے کرتے ہیں پرانے سمے چولہے آ تھوڑے رٹ لیے چولہے نے گیس والے تو ہونی چلے نہیں دوسرے چولہے ہوں چولہے کے بٹیاں پیر لا کے چولہے کے مٹ وچ بہ کے یہ گھردیا دعوے مارتا کہہ رہا کر بک دوں اور ڈردے مارے کہتے نہیں نہیں تو ہی تو گھر تو بنا سا کام نہیں چلتا وہ پوجا کرتے ہیں کتنے گھر بک نہیں دے سکتے مگدھ پوجا ہے جی تام ہے یہ پربھو پوجا ہے یہ جو مگر پربھو نام ہے لمبردار کا لمبردار کی پوجا اپنے پنڈ تک سیمت ہے گوائیاں دوانی ہیں ایک کئی اور تھاویں سرکار دربارے کی گواہی منگی ہے لوڑ پہ ہے شناخت کرنی ہے یہ اس لمبردار مال محکمے کے کافی وشیش تھان ہے پربھو پوجا نج نگر کہتے پوجا سوئے دیش میں اس کو اگلی گل ہے راجے کی بادشاہ کیول اپنی اس حد تک ہے جت تک وہ راج ہے اس کو اگے تیلی کا نہیں بادشاہ حد اپنی ہوں چوتھے نمبر سے گل آئی ودیا کی کہتے پوج سکونی سم ودوان کی پوجا پورے سنسار کتنے چلا جائے بچوں ودیا من لا کے پڑھا کرو ودیا تیسرا نیتر بھگوان کرشن جی تیجا نیتر کر کے کہیں وہ کہتے دو لوچن سردن تر لوچن ودوان ਸਭ ਤੋਂ ਮਹਾਤਮਾ ਗਿਆਨੀ ਅਨੰਤ ਲੋਚ ਵਿਦਿਆ ਤੋਂ ਬਿਨਾ ਅੰਧੇਰਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਮਦਮਾ ਸਾਹਿਬ ਆਪਣੀ ਕੰਸੀ ਪੁੱਤਰ ਕੰਸੀ ਦੇ ਮੁਕਾਬਲੇ ਵਿੱਚ ਪ੍ਰਗਟੇ ਆ ਮਾਰੀ ਪੁਰਸ਼ ਵਿਦਿਆ ਦੀ ਟਕਸਾਲ। ਹਜ਼ੂਰ ਕਹਿੰਦੇ ਪੜੇ ਇਹਨਾਂ ਪਗਰਾਸੀ ਤੇ ਪਸ਼ੂ ਵੀ ਵਿਦਵਾਨ ਬਣਨਗੇ। ਇਹ ਬਲ ਦਿੱਤਾ ਸਭੋ ਕੀ ਤਰਵਣ ਮਾਲਵੇ ਦੀ ਧਰਤੀ ਮਾਲਵੇ ਦੇਸ਼ ਦੇ ਮੁਕਾਬਲੇ ਚ ਮਾਲਵਾ ਦੇਸ਼ ਬਣਾਇਆ ਪੰਜਾਬ ਦੀ ਅਗਲੀ ਮਾਲਵਾ ਪੁਰਾਣਾ ਮਾਲਵਾ ਪੁਜਾਇਦਾ ਰੱਖ ਹੈ ਮੇਰੀ ਉਸ ਧਰਤੀ ਦੇ ਮੁਕਾਬਲੇ ਮਾਲਵਾ ਰਚਿਆ ਪੰਜਾਬ ਦੀ ਧਰਤੀ ਵਿੱਚ ਵੱਧ ਦਿੱਤੇ ਉਹਨੂੰ ਗੁਰੂ ਕਾ ਮਾਲਵਾ ਕਹਿੰਦੇ। ਇਸੇ ਤਰ੍ਹਾਂ ਕੰਸੀ ਦੇ ਮੁਕਾਬਲੇ ਚ ਗੁਰੂ ਕੀ ਕੰਸੀ ਰਚੀ ਲਾਹੌਰ ਦੇ ਮੁਕਾਬਲੇ ਦੇ ਚੌਂ ਰਚਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਨਾ ਕੋਈ ਹੋਇਆ ਨਾ ਕੋਈ ਹੈ ਨਾ ਕੋਈ ਹੋਇਆ। ਇਹ ਗੱਲ ਨੂੰ ਲੈ ਕੇ ਆਪਣੀ ਆਪਣੀ ਭਾਵਨਾ ਜੋੜ ਕੇ ਭਾਵੇਂ ਕੋਈ ਕਿਸੇ ਮਹਾਂਪੁਰਸ਼ ਨੂੰ ਕਹਿ ਦਿੰਦੀ ਇਹਦੇ ਵਰਗਾ ਨਾ ਹੋਇਆ ਨਾ ਹੈ ਨਾ ਹੋਣਾ, ਪਰ ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਲੱਗ ਹੈ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਾਪ ਸਮੂਹ ਵਿਨਾਸ਼ਨ ਕੋ, ਪਾਪਾਂ ਦਾ ਨਾਸ਼ ਕਰਨ ਵਾਸਤੇ ਕਲਕੀ ਅਵਤਾਰ ਕਹਾਵੇ ਹੈਗੇ ਉਹਨੂੰ ਨੇਕਲੰ ਕਲਕੀ ਅਵਤਾਰ ਇਹ ਅਜਿਹੇ ਨਾਮਾਂ ਦੇ ਨਾਲ ਪੁਕਾਰਿਆ ਜਾਏਗਾ।
ਕੱਛ ਤੁਰੰਤ ਪੱਛ ਬਡੂ ਚਾਰ ਪਾਠ ਕਿਰਪਾਨ ਪਾਵਹਿੰਗੇ
ਉਹ ਵਿਵਤੁਰ ਕੱਛ। ਹੁਣ ਇਸ ਦਾ ਅਰਥ ਜਿਨ੍ਹਾਂ ਨੇ ਇਹ ਸਵੱਈਏ ਨੂੰ ਸਾਰੇ ਗੁਰੂ ਜੀ ਤੇ ਹੀ ਢਾਲ ਦਿੱਤੇ ਉਹ ਤੁਰਦਾ ਅਰਥ ਤਾਂ ਬਣਿਆ ਸੀ, ਕੱਛ ਦਾ ਅਰਥ ਕਛਹਿਰਾ ਜ਼ਰੂਰ ਕਰ ਲਿਆ ਉਹਨਾਂ ਨੇ ਕਿ ਕਛਹਿਰਾ ਹੁੰਦਾ। ਤੇ ਇਸ ਪ੍ਰਕਾਰ ਕਹਿੰਦੇ ਕਾਹ ਬਾਣ ਭਾਵ ਹੈਗੇ ਮਨ ਘੱਟ ਅਰਥ ਨਹੀਂ ਚੱਲਿਆ ਕਰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਇਹ ਰਚਨਾ ਕਰ ਰਹੇ ਨੇ, ਇਹ ਅਟਪਟ ਗੱਲਾਂ ਨਹੀਂ ਚੱਲਣਗੀਆਂ। ਹਜ਼ੂਰ ਕਹਿੰਦੇ ਨੇ ਤੁਰਕੱਛ ਦਾ ਅਰਥ ਹੈ ਤੁਰਕਾਨ ਦੇ ਤੁਰਕੱਛ ਤੁਰੰਗ ਨਾਮ ਹੈ ਘੋੜੇ ਦਾ। ਕਹਿੰਦੇ ਤੁਰਕ ਸਥਾਨ ਦਾ ਘੋੜਾ ਉਹਨਾਂ ਦੇ ਕੋਲ ਜਿਹੜਾ ਘੋੜਾ ਮਿਲਣਾ ਉਹ ਘੋੜਾ ਵੀ ਕਿਸ ਦੇਸ਼ ਦਾ ਹੋਏਗਾ ਜਿਹੜਾ ਨੇਹ ਕਲੰਕਣ ਹੋਣਾ ਹੈ। ਕਹਿੰਦੇ ਉਹ ਤੁਰਕਾਨ ਦੇ ਵਿੱਚ ਪੈਦਾ ਹੋਇਆ ਘੋੜਾ ਹੋਏਗਾ। ਗੱਲ ਕੀ ਆਖੋ ਸਤਨਾਮ ਸ੍ਰੀ ਵਾਹ। ਇਹ ਹੁਣ ਕੱਲੀ ਕੱਲੀ ਗੱਲ ਆਊਗੀ ਤੇ ਨਾਲੇ ਭਾਈ ਕੱਲ ਮੈਂ ਨੇ ਕਹਿਤਾ ਕਹਿੰਦੇ ਕੱਲ ਤੂੰ ਕਦਾ ਤੇਜ਼ ਕਰੀ ਹੈ ਅੱਜ ਹੁਣ ਮੈਂ ਕਦਾ ਸੈਲ ਭਾਗੇ ਨਾਲੇ ਕਰੂੰ। ਕਹਿੰਦੇ ਵੀ ਬੇਸ਼ੱਕ ਕਦਾ ਰਹਿ ਵੀ ਸਕ ਜਾਵੇ ਕਾਹਲੀ ਨਹੀਂ ਕਰੂੰ। ਤੇ ਤੁਸੀਂ ਵੀ ਤਾਂ ਆਪਣੇ ਘਰਦਿਆਂ ਦਾ ਕਹਿਣਾ ਨਹੀਂ, ਮੈਨੂੰ ਵੀ ਆਪਣੇ ਰਾਜ ਦਾ ਕਹਿਣਾ ਮੰਨਣਾ ਪੈਣਾ। ਇਹ ਉਹ ਗੱਲ ਇਹਨਾਂ ਦੀ ਠੀਕ ਹੈ। ਕਹਿੰਦੇ ਉਹਦੇ ਚ ਰਸ ਵਿਗੜ ਜਾਂਦਾ ਤੇ ਜੇ ਕਾਹਲੀ ਭਜੋਗੇ ਹੋਂਕ ਨਹੀਂ ਚੜੂ ਨਾਲੇ ਜੀਵ ਦੇ ਕੋਈ ਜਲਦ ਉਸ ਵੇਲੇ ਸਰੀਰ ਦਾ ਹਾਲ ਵੇਖ ਲੋਕ ਹੋ ਜਾਂਦਾ। ਤੇ ਕਿਉਂ ਸਾਸੀ ਪੱਚ ਤੁਰੰਤ ਸੁਪੱਚ ਵੱਡੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਰਚਨਾ ਤੁਰਕਾਨ ਦੇਸ਼ ਦਾ ਘੋੜਾ ਸੁਪੱਚ ਪੱਚ ਖੰਭਾਂ ਦਾ ਨਾਮ ਹੈ ਤੇ ਖੰਭਾਂ ਦੇ ਕਾਰਨ ਪੱਚ ਤੋਂ ਪੰਛੀ ਬਣਿਆ। ਇਹਨੂੰ ਪੰਛੀ ਕਹਿ ਕਹਿੰਦੇ ਨੇ ਜਿਹਦੇ ਖੰਭ ਹੋਣ ਉਹਨੂੰ ਪੰਛੀ ਕਹਿੰਦੇ। ਸੁਪੱਚ ਉਹ ਘੋੜੇ ਦੇ ਕਹਿੰਦੇ ਖੰਭ ਹੋਣਗੇ ਪਰ ਹੋਣਗੇ ਦੋ ਗੱਲ ਕੀ ਆਖੋ ਸਤਨਾਮ ਸ੍ਰੀ ਵਾਹ। ਤੁਰਕੱਛ ਤੁਰੰਗ ਸੁਪੱਚ ਵੱਡੋ ਕੱਢ ਕਹਿ ਕਿਰਪਾਨ ਕਪਾ ਰਹੇਗੇ ਜਿਸ ਉੱਤੇ ਸਵਾਰ ਹੋਏਗਾ ਨੇਹ ਕਲੰਕ ਵੱਡਾ ਭਾਰੀ ਖੰਡਮਿਆਨ ਚੋਂ ਧੁਰੇਗਾ ਉਸ ਖੰਡੇ ਨੂੰ ਕੱਢ ਕੇ ਹੱਥ ਦੇ ਵਿੱਚ ਲੈ ਕੇ ਉਹਨੂੰ ਚਮਕਾਏਗਾ ਦੁਸ਼ਮਣਾਂ ਦੇ ਦਿਲ ਕਮਲਿਆਣ ਕੇ ਖੰਡਾ ਵੇਖ ਕੇ। ਇੱਕ ਪਾਸੇ ਰਿਹਾ ਖੰਡਾ ਵੇਖ ਕੇ ਪਾਪੀ ਦੇ ਪਾਪ ਭਜਣੇ ਨੂੰ ਦੇਖ ਕਰਕੇ ਐਸਾ ਅਵਤਾਰ ਹੈ ਪਰਮੇਸ਼ਰ ਉਹਨਾਂ ਦੀ ਸੋਭਾ ਕਿਹੋ ਜਿਹੀ ਹੋਏਗੀ ਇਹਦੇ ਚ ਰੂਪ ਕਲੰਕਾਰ ਹੈ ਥੋੜਾ ਜਿਹਾ। ਕਹਿੰਦੇ ਉਹਨਾਂ ਦੀ ਸੋਭਾ ਉਸੇ ਤਰ੍ਹਾਂ ਦੀ ਹੋਏਗੀ ਨਿਕਸੇ ਚਮਕੇਹਰ ਕੇਹਰ ਨਾਮ ਸ਼ੇਰ ਦਾ ਨਾਮ ਨਿਕਲਣ ਦਾ ਨਿਕਸੇ ਚਮਕੇਹਰ ਪਰਬਤ ਜਿਵੇਂ ਕੋਈ ਬਹੁਤ ਵੱਡਾ ਬੱਬਰ ਸ਼ੇਰ ਕਿਤੇ ਪਹਾੜਾਂ ਚੋਂ ਨਿਕਲ ਕੇ ਮੈਦਾਨੀ ਇਲਾਕੇ ਵਿੱਚ ਆ ਜਾਏ। ਕਹਿੰਦੇ ਰੂਪ ਕਲੰਕਾਰ
84 ਕਮਲੇ ਅਲੰਕਾਰ ਭਾਈ ਸੰਤੋਖ ਸਿੰਘ ਸਾਹਿਬ ਨੇ ਗਰਭ ਗਜਨੀ ਟੀਕੇ ਚ ਲੈ ਕੇ ਉੱਥੋਂ ਪੜ੍ਹ ਲੈਣੇ ਕਿ ਕਿੰਨੇ ਕਿਸਮ ਦੇ ਅਲੰਕਾਰ ਹੁੰਦੇ ਨੇ ਅਲੰਕਾਰ ਬਾਰੇ, ਕਿਉਂਕਿ ਗੁਰਬਾਣੀ ਵਿੱਚ ਇਹ ਸ਼ਬਦ ਆਇਆ ਅਲੰਕਾਰ ਨੇ ਫੈਲੀ ਹੋਈ ਹੈ ਤਾਂ ਕਿ ਕਣਕ ਬੁਖਾਰ ਅਲੰਕਾਰ ਦਾ ਅਰਥ ਕਹਿਣਾ ਤੇ ਉੱਥੇ ਕਰਦਾ ਅਲੰਕਾਰ ਮਿਲ ਫੈਲੀ ਹੋਈ ਹੈ ਸੋਨੇ ਦੇ ਗਹਿਣੇ ਨੂੰ ਧਾਰ ਕੇ ਸੋਨੇ ਦੀ ਇੱਕ ਟੀਮ ਬਣ ਜਾਂਦੀ ਸੋਨੇ ਦੀ ਬਲੀ ਬਣ ਜਾਂਦੀ ਉਹ ਪਰਮਾਰਥ ਵਿੱਚ ਵਿਚਾਰ ਵਿੱਚ ਤੇ ਜਦੋਂ ਬ੍ਰਹਮ ਰੂਪ ਦੀ ਗੱਲ ਲਈ ਹੈ ਮੰਤੂ ਜੋਤ ਸਰੂਪ ਦੀ ਗੱਲ ਲਈ ਹੈ ਤੇ ਆਪਣੀ ਵਿਚਾਰ ਹੈ ਕਿ ਅਲੰਕਾਰ ਗਹਿਣੇ ਦਾ ਨਾਮ ਗਹਿਣਾ ਜਿਹੜੇ ਪਾਉਣ ਵਾਲੇ ਨੇ ਜਗਤ ਵਿੱਚ ਤਾਂ ਗਹਿਣੇ ਨੇ ਪੰਜ ਕਤਾਰੀ ਜਿਹੜੇ ਵਸਤਰ ਤੇ ਮਹਾਰਾਜ ਤੇ ਜਿਹੜੇ ਲੋਕ ਗਹਿਣੇ ਪਾਉਣ ਦੇ ਆਦੀ ਨੂੰ ਕਿਉਂ ਪਾਉਂਦੇ ਨੇ ਕਿ ਮੇਰੇ ਰੂਪ ਦੀ ਸੁੰਦਰਤਾ ਵਿੱਚ ਵਾਧਾ ਹੋ ਜਾਏ ਇਸੇ ਤਰ੍ਹਾਂ ਸਿੱਖੀ ਸਰੂਪ ਵਿੱਚ ਪੰਜ ਕਤਾਰਾਂ ਦਾ ਵਾਧਾ ਕੀਤਾ ਗਿਆ ਤੇ ਇਹ ਵੀ ਜੇ ਪੰਜ ਗਹਿਣੇ ਬਣ ਸਿੱਖੀ ਸਰੂਪ ਦੀ ਸੁੰਦਰਤਾ ਸਾਰੇ ਦੇ ਫਾਇਦੇ ਅਲੰਕਾਰ ਨਾਮ ਗਹਿਣੇ ਦਾ ਗਹਿਣਾ ਸਰੀਰ ਬਤਾ ਨੂੰ ਵਧਾਉਂਦਾ ਤੇ ਕਾਵਿ ਰਚਨਾ ਵਿੱਚ ਅਲੰਕਾਰ ਨਾਮ ਗਹਿਣੇ ਦਾ ਕਾਵਿ ਦੇ ਅਲੰਕਾਰ ਕਾਵਿ ਦੇ ਗਹਿਣੇ ਉਹ ਕਾਵਿ ਦੀ ਸੁੰਦਰਤਾ ਨੂੰ ਵਧਾਉਂਦੇ ਨੇ ਇਸ ਲਈ ਸਾਹ ਜੀ ਇਹਦੇ ਚ ਰੂਪਕ ਅਲੰਕਾਰ ਕਿਸੇ ਦਾ ਰੂਪ ਕਿਸੇ ਨੂੰ ਦੇਣਾ ਇੱਥੇ ਸ਼ੇਰ ਦਾ ਰੂਪ ਦਿੱਤਾ ਕਿ ਨਿਸ਼ਚੇ ਜਮ ਇਹ ਕਿ ਜਿਵੇਂ ਪਹਾੜ ਦੇ ਵਿੱਚੋਂ ਕੋਈ ਬੱਬਰ ਸ਼ੇਰ ਨਿਕਲੇ ਤੇ ਇਸ ਢੰਗ ਦੇ ਨਾਲ ਨੇਹ ਕਲੰਕ ਅਵਤਾਰ ਨੇ ਜਿਸ ਨੂੰ ਪ੍ਰਗਟ ਹੋਣਾ ਉਹ ਅੱਗੇ ਵਿਚਾਰ ਆ ਰਹੀ ਹੈ ਤੇ ਇਉਂ ਪਿਆ ਤਸ ਸੋਧ ਦੀਵਾਲਾ ਹੈ ਪਾਵੇਂਗੇ ਤੇ ਇਸ ਪ੍ਰਕਾਰ ਦੀਵਾਲਿਆ ਨਾਮ ਹੈ ਦੇਵ ਦੇਵਤਿਆਂ ਦਾ ਨਾਮ ਹੈ ਆਲਾ ਨਾਮ ਘਰ ਹੈ ਦੀਵਾਲਿਆ ਦੇਵਤਿਆਂ ਦਾ ਘਰ ਸਵਰਗ ਉਹਨੂੰ ਵੀ ਕਹਿੰਦੇ ਦੀਵਾਲੀ ਤੇ ਇਸ ਪ੍ਰਕਾਰ ਜਿਵੇਂ ਸਵਰਗ ਸੋਭਾ ਹੈ ਤੇ ਇਸ ਪ੍ਰਕਾਰ ਦੀ ਸੋਭਾ ਸੁੰਦਰਤਾ ਦੇਵਤਿਆਂ ਦੀ ਵੱਧ ਮੰਨੀ ਹੈ ਸਾਰਿਆਂ ਨਾਲੋਂ ਕੇਹਰ ਪਰਤੇ ਤਾਂ ਸੋਭ ਦੀਵਾਲਿਆ ਹੈ ਪਾਵੇਂਗੇ ਦੇਵ ਆਲਿਆ ਨੂੰ ਪਹਾੜ ਦਾ ਇਸ ਪ੍ਰਕਾਰ ਪਰ ਪਰਬਤ ਅੱਗੇ ਹੋਣ ਕਰਕੇ ਦੀਵਾਲਿਆ ਕੇਵਲ ਸਵਰਗ ਦਾ ਅਰਥ ਲੈਣਾ ਤੇ ਇਸ ਪ੍ਰਕਾਰ ਕਹਿੰਦੇ ਇਉਂ ਪਤਾ ਇਹ ਨੇਕ ਅੰਕ ਬੱਬਰ ਸ਼ੇਰ ਦੀ ਨਿਆਈ ਆਏਗਾ ਸਿੰਘ ਬੁਕੇ ਮਿਰਗਾਦ ਲਈ ਆਏਗਾ ਧੀਰ ਤੁਰਵਾ ਕੇ ਪਖੰਡੀ ਕਿਹੜਾ ਕਰੂਗਾ ਉੱਥੇ ਹਰਨਾਂ ਦੀ ਨਿਆਈ ਨਿਕਲਣਗੀ ਜਿਸ ਵੇਲੇ ਸ਼ੇਰ ਗਰਜਦਾ ਹੈ ਬਾਰਾਂ ਬਾਰਾਂ ਮੀਲ ਤੱਕ ਚਿੜੀ ਨਹੀਂ ਫੜਕਦੀ ਸੁਣ ਸਲਾਮ ਹੋ ਜਾਂਦੀ ਹੈ ਐਡਾ ਵੱਡੇ ਦੀ ਭਲਕ ਹੈ ਔਰ ਐਡਾ ਵੱਡਾ ਭੈ ਗੁਰੂ ਕਿਰਪਾ ਕਰੇ ਦੇ ਵੰਡ ਵਿੱਚ ਅੱਜ ਕਲਕੱਤੇ ਦੇ ਚਿੜੀਆ ਘਰ ਵਿੱਚ ਇਹ ਸ਼ੇਰ ਹੋਣ ਵਾਲੀ ਹੁੰਦਾ ਜਦੋਂ ਮੈਂ ਸਾਲ ਪਹਿਲਾਂ ਗਿਆ ਦੋ ਸਾਲ ਉਦੋਂ ਨਹੀਂ ਸੀ ਜਿਹੜੇ ਹੁਣ ਮੈਂ ਵੇਖ ਕੇ ਆਇਆ ਆਪ ਤੁਸੀਂ ਸਾਰੇ ਦੇਸ਼ਾਂ ਵਿੱਚ ਵੇਖ ਲਓ ਚਿੜੀਆ ਘਰ ਸ਼ੇਰ ਦੀ ਸ਼ਨਾਖਤ ਕਰਦੇ ਜਾ ਰਹੇ ਹੋ ਕਲਕੱਤੇ ਦੇ ਚਿੜੀਆ ਅੱਜ ਸ਼ੇਰ ਮੌਜੂਦ ਹਨ ਉਹ ਦੁਨੀਆਂ ਭਰ ਦੇ ਕਿਸੇ ਚਿੜੀਆ ਘਰ 'ਚ ਨਹੀਂ ਮਿਲਣਗੇ ਤੁਹਾਨੂੰ ਨੰਬਰ ਹੈ ਅੱਜ ਇਸ ਪੱਖ ਬਈ ਧਰਤੀ ਸ਼ੇਰਾਂ ਨੂੰ ਜਨਮ ਦੇਣ ਵਾਲੀ ਉਹ ਹਿੰਦੁਸਤਾਨ ਦੀ ਹੈ ਹਿੰਦੁਸਤਾਨ ਨੇ ਸ਼ੇਰ ਪੈਦਾ ਕੀਤੇ ਨੇ ਕਿਸੇ ਪੱਖ ਵਿੱਚ ਲਾਓ ਸ਼ੇਰਾਂ ਦੀ ਨਸਲ ਜੋ ਆਪਣੇ ਦੇਸ਼ ਵਿੱਚ ਹੈ ਉਹ ਕਿਸੇ ਹੋਰ ਤਾਂ ਨਹੀਂ ਜੀ ਕਰੇ ਵੀ ਇਹ ਸ਼ੇਰ ਦੇ ਚਿਹਰੇ ਕਦੀ ਵੇਖੀ ਇੰਨੀ ਸੁੰਦਰਤਾ ਉਹਦੇ ਚਿਹਰੇ ਤੇ ਇੰਨਾ ਰੋਹ ਉਹਦਾ ਚਿਹਰੇ ਤੇ ਮੇਰੇ ਤੋਂ ਥੋੜਾ ਜਿਹਾ ਹੌਲੀ ਤੁਰਦਾ ਪੈਰ ਦੁਖਦਾ ਕਰਕੇ ਨਾਲ ਦੀ ਤੇ ਮੂਹਰੇ ਜਾ ਰਹੇ ਸੀ ਇੱਕ ਵਿਚਾਰੇ ਕਮਜ਼ੋਰ ਦਿਲ ਕਿਤੇ ਕੋਈ ਬਾਣਿਆ ਜਾਂਦਾ ਸੀ ਮੂਹਰੇ ਦੁਕਾਨ ਕਰਨ ਵਾਲਾ ਉਹ ਵੀ ਕਿਤੇ ਆਇਆ ਚਿੜੀਆ ਘਰ ਦੇਖਣ ਵਾਸਤੇ ਜਦੋਂ ਆਇਆ ਉਸ ਪਿੰਜਰੇ ਦੇ ਐਨ ਬਰਾਬਰ ਉਹ ਸ਼ੇਰ ਦੂਰੇ ਪਿੰਜਰੇ ਵਿੱਚ ਦੂਰਾ ਕੋਟ ਲੋਹੇ ਦਾ ਬੜੀ ਮਜ਼ਬੂਤੀ ਦੇ ਵਿੱਚ ਨੇ ਪਰ ਫਿਰ ਇੱਕ ਸ਼ੇਨੇ ਸੀ ਖਲੋੜਿਆ ਪਿਛਲੇ ਪੈਰ ਸੀ ਜਿਹੜੇ ਖੜੇ ਸੀ ਮੁਰਗੀਆਂ ਲੱਤਾਂ ਕਰੇ ਇੱਧਰ ਨੂੰ ਕਰਵਟ ਵਿਚਾਰ ਪਿਆ ਉੱਥੇ ਬਿਲਕੁਲ ਸ਼ਕਲੀ ਜੈ ਜੀ ਨਰਸਿੰਘਰ ਤਾਰ ਦੀ ਇਹਨੇ ਪ੍ਰਹਲਾਦ ਨੂੰ ਤਾਰਨ ਆਇਆ ਸੀ, ਇਹ ਜੀ ਮੂਰਤੀਆਂ ਵਰਗੇ ਸੀ ਉਹ, ਕਿਤੇ ਵਿੱਚ ਬਾਣੀਏ ਨੇ ਕਿਸੇ ਨੂੰ ਸ਼ੇਰ ਬੋਲ ਬੈਠਿਆ ਮਾੜਾ ਜਿਹਾ ਭਵਕ ਮਾਰਤੀ ਉਹਨੇ। ਬਸ ਗੁਰੂ ਕਿਰਪਾ ਕਰੇ, ਮੈਨੂੰ ਇਹ ਲੱਗਿਆ ਵੀ ਹੱਥ ਅਟੈਕ ਇਹਨੂੰ ਜਾਣ ਤੱਕ ਹੋ ਜਾਣਾ। ਇੰਨੀ ਬੁਰੀ ਹਾਲਤ ਹੋ ਗਈ, ਉਹ ਡਰ ਕੇ ਡਿੱਗਣ ਲੱਗਾ, ਪਿੱਛੇ ਡਿੱਗਣ ਦੀ ਉਹ ਟਾਇਮ ਤਾਂ ਕੁਝ ਨੀ ਹੁੰਦਾ, ਇਹ ਤਾਂ ਦੂਰੀ ਉਹਦੇ ਵਿੱਚ ਹੈ। ਸ਼ੇਰ ਦੀ ਭਵਕ, ਜੇ ਵਿਦਵਾਨਾਂ ਨੇ ਤੁਹਾਨੂੰ ਸ਼ੇਰ ਦੇ ਨਾਲ ਤੋਲਿਆ ਨਾ ਵੀ ਸਿੰਘ ਸ਼ੇਰ ਹੁੰਦਾ, ਕੰਮ ਤੁਸੀਂ ਸ਼ੇਰਾਂ ਵਾਲੇ ਕਰਕੇ ਦਿਖਾਇਆ। ਭਾਈ ਤਾਰੂ ਸਿੰਘ ਦੀ ਖੋਪੜੀ ਲੈਣ ਦਾ ਪ੍ਰਸੰਗ ਬਹੁਤ ਲੰਮਾ, ਮੈਂ ਸਾਖੀ ਨਹੀਂ ਸੁਣਾਉਂਦਾ, ਆਪਾਂ ਆਪਣੇ ਮਾਰਗ ਵੱਲ ਜਾਣਾ। ਭਾਈ ਸਾਹਿਬ ਨੂੰ ਪਕੜ ਲਿਆ, ਚੰਗੀ ਤਰ੍ਹਾਂ ਉਹਨੂੰ ਨੈੜ ਲਿਆ, ਨੈੜ ਕੇ ਕਹਿਣ ਲੱਗੇ ਵੀ ਇਹਦੇ ਕੇਸ ਕਦੋਂ, ਪਹਿਲਾਂ ਉਸ ਤਰ੍ਹਾਂ ਬਿਠਾ ਦਿੱਤਾ, ਪਹਿਲਾਂ ਨਹੀਂ ਸੀ ਨੈੜਿਆ, ਜਦੋਂ ਬਿਠਾ ਦਿੱਤਾ ਭਾਈ ਸਾਹਿਬ ਕਹਿਣ ਲੱਗੇ ਕਿਉਂ ਮੂਰਖਦਾਈ ਕਰਦਾ, ਮੇਰਾ ਸੀਸ ਕੱਟ, ਮੇਰੇ ਹੱਥ ਪੈਰ ਕੱਟ, ਕੇਸ ਕਿਉਂ ਕੱਟਣਾ। ਕਹਿੰਦਾ ਤੈਨੂੰ ਦੀਨੋ ਬੇਦੀਨ ਕਰਕੇ ਮਾਰ, ਕੱਟੂਗਾ ਸਿਰ ਵੀ ਪਹਿਲਾਂ ਕੇਸ ਕੱਟ। ਭਾਈ ਸਾਹਿਬ ਕਹਿੰਦੇ ਫਿਰ ਕੇਸ ਕੱਟ ਨਹੀਂ ਹੋਣਗੇ। ਕਹਿੰਦੇ ਕਿਵੇਂ ਰੋਕੇਗਾ, ਕਹਿੰਦੇ ਅਰਦਾਸ ਨਾਲ, ਅਰਦਾਸ ਹੋਏਗੀ। ਸਿੱਖ ਦੀ ਅਰਦਾਸ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਪਾਉਣੀ, ਸਵਾਸਾਂ ਜਿੰਨੇ ਪਿਆਰੀ ਅਗਰ ਕੋਈ ਚੀਜ਼ ਹੈ ਸਿੱਖ ਨੂੰ ਤਾਂ ਕੇਸ ਸਵਾਸਾਂ ਜੀ। ਹੱਥ ਵੱਢਿਆ ਜਾਵੇ ਸਿੱਖ ਜੀ ਸਕਦਾ, ਪੈਰ ਵੱਢਿਆ ਜਾਵੇ ਜੀ ਸਕਦਾ, ਪਰ ਕੇਸ ਵੱਢੇ ਜਾਣ ਸਿੱਖ ਨਹੀਂ ਜੀ ਸਕਦਾ, ਜੇ ਸਿੱਖ ਹੋਵੇ ਤਾਂ। ਕੇਸਾਂ ਦੇ ਬਾਰੇ ਵਿਸ਼ੇਸ਼ ਕਰਕੇ ਪੜ੍ਹਨਾ, ਉਹ ਗੁਰਮੁਖ ਪਿਆਰੇ ਵਿਦਵਾਨ ਤੁਹਾਡੇ ਜਾਇਜ ਤੁਸੀਂ ਅਲੱਗ ਉਹਦੀ ਕਿਤਾਬ ਪੜ੍ਹ ਲੈਣੀ, ਕੋਈ ਕਸਰ ਨਹੀਂ ਛੱਡੀ ਉਸ ਗੁਰਮੁਖ ਨੇ। ਇੱਕ ਵਾਰੀ ਉਹ ਕਿਤਾਬ ਤੋਂ ਬਾਅਦ ਮੁੜ ਕੇ ਕੇਸ ਕੱਟਣ ਵਾਲਾ ਕਿਸੇ ਧਰਮ ਦਾ ਵੀ ਹੈ, ਧਰਮ ਦਾ ਵੱਖਰਾ ਹੋ ਸਕਦਾ ਹੈ, ਲੇਕਿਨ ਇਹ ਵੀ ਗੱਲ ਉਹਦੇ ਵਿੱਚ ਹਰ ਪੱਖ ਦੇ ਵਿੱਚ ਲੈ ਕੇ ਜਿਹੜੀਆਂ ਹੈਗੀਆਂ ਸਬਲੀਆਂ ਕਰਕੇ ਜਾਣਾ ਚਾਹੁੰਦਾ, ਇਹਦੇ ਵਿੱਚ ਹੀ ਨਾ ਰਹਿ ਜਾਣਗੇ। ਕੱਲ੍ਹ ਨੂੰ ਇਤਿਹਾਸ ਲਿਖਣ ਵਾਲਾ ਕਹੇਗਾ ਇਹ ਰਿਵਾਰ ਵਿੱਚ ਗੋਲੀਆਂ ਸੀ ਤੇ ਸਿੱਖ ਪਹਿਲੀ ਮਰ ਗਿਆ, ਮੈਨੂੰ ਕਲੰਕ ਲੱਗੇਗਾ, ਮੈਂ ਸਿੱਖ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਰ ਦਿਓ ਇੱਛਾ ਪੂਰੀ। ਤੇ ਇੰਨੇ ਨੂੰ ਉਹ ਦੇਖਣ ਵਾਸਤੇ ਉਧਰ ਨੂੰ ਚੱਲ ਪਏ ਦੋ ਤਿੰਨ ਬੰਦੇ, ਜੱਟ ਮਤਲਬ ਖੁਦਾ ਨੂੰ ਲੈ ਗਏ, ਜੋ ਅੱਖਾਂ ਬੰਦ ਕਰ ਲਏ ਜਿਵੇਂ ਮਰਿਆ ਪਿਆ ਹੁੰਦਾ, ਵੀ ਪੂਰੇ ਕੋਲ ਆ ਜਾਣ ਜਮੀ ਮਾਰ ਵਿੱਚ। ਜਦੋਂ ਆ ਗਿਆ ਨੇੜੇ, ਕਹਿੰਦਾ ਉਹ ਹੱਦ ਹੋ ਗਈ, ਆ ਦੇਖੋ ਲੱਤਾਂ ਵੱਡੀਆਂ ਨੂੰ ਖੂਨ ਚੜ ਗਿਆ, ਬਾਂਹ ਵੱਡੀ ਹੈ, ਇੱਕ ਬਾਂਹ ਇੱਕ ਹੱਥ ਦਾ ਮਾਲਕ ਉਹ ਮਰਿਆ ਪਿਆ, ਅਜੇ ਵੀ ਰਿਵਾਲਵਰ ਨਹੀਂ ਛੱਡਦਾ, ਉਸੇ ਵੇਲੇ ਕਾੜ ਕਾੜ ਤਿੰਨ ਠੋਕਦੇ, ਕਹਿੰਦਾ ਤਾਂ ਨਹੀਂ ਛੱਡਦਾ, ਅਜੇ ਇਹਦੇ ਵਿੱਚ ਹੈਗਾ ਸੀ ਕੁਛ। ਉਹ ਰੈਟਰ ਤਾਂ ਇੱਕ ਪਾਸੇ ਡਿੱਗ ਪਿਆ, ਅਫਸਰ ਉਹਦਾ ਹਾਕਮ ਮਾਰਿਆ ਗਿਆ। ਉਹ ਫਿਰ ਅੰਗਰੇਜ਼ ਰੈਟਰ ਲਿਖਦਾ, ਕਹਿੰਦਾ ਜੇ ਸਿੱਖ ਮਰੇ ਨੂੰ 8 ਦਿਨ ਹੋ ਗਏ ਹੋਣ ਤਾਂ ਵੀ ਇਹਦੇ ਨੇੜੇ ਨਾ ਲੱਗੇ ਹੋਗੇ, ਇਹ ਬੜੇ ਭੈੜੇ ਹੁੰਦੇ ਆ, ਇਹ ਪਤਾ ਨੀ 8 ਦਿਨਾਂ ਚ ਕਦੋਂ ਜਿਉਂਦੇ ਹੋ ਜਾਣ। ਇਹਨਾਂ ਦੀਆਂ ਕਹਾਣੀਆਂ ਸੱਚੀਆਂ ਨੇ ਵੀ ਸਿਰ ਵੱਢਿਆ ਹੋਵੇ ਤਾਂ ਵੀ ਤੁਰੇ ਜਾਂਦੇ, ਬੰਦ ਬੰਦ ਵੱਢਿਆ ਹੋਵੇ ਤਾਂ ਵੀ ਗੁਰੂ ਦੀ ਕਲਾਮ ਪੜ੍ਹੀ ਜਾਂਦੇ। ਦੋ ਫਾੜੇ ਹੋ ਜਾਣ, ਇਹ ਦੋਨਾਂ ਫਾੜਿਆਂ ਚੋਂ ਜਪਜੀ ਪੜ੍ਹੀ ਜਾਂਦੇ ਨੇ, ਇਸ ਲਈ ਇਹਨਾਂ ਦੀ ਕਹਾਣੀ ਅਕੱਥ ਹੈ। ਇਹ ਤਾਰੂ ਸਿੰਘ ਵੱਲ ਵੇਖ ਕੇ ਉਹ ਕਹਿੰਦਾ ਵੀ ਮੈਂ ਇਹਦੇ ਨੇੜੇ ਨਹੀਂ ਜਾਣਾ, ਮੈਨੂੰ ਲੱਗਦਾ ਡਰ ਤੇ ਸਿੱਖ ਦੇ ਮਰੇ ਹੋਏ ਦੇ ਨੇੜੇ ਲਿਖਣਾ ਚਾਹੀਦਾ, ਤੁਸੀਂ ਜਿਉਂਦੇ ਦੇ ਨੇੜੇ ਕਰ ਦਿਓ ਮੈਨੂੰ। ਉਹ ਕਹਿੰਦੇ ਤੂੰ ਨਾ ਹੀ ਕੇਸ ਕਟਾਉਣੇ ਨਾ, ਕਹਿੰਦਾ ਵੀ ਮੈਂ ਹਜ਼ੂਰ ਮੈਨੂੰ ਬਚਾਓ, ਜੇ ਕੇਸ ਮੇਰੇ ਤੋਂ ਕਟਾਉਣੇ ਪਹਿਲਾਂ ਨੇੜੇ ਹੋਏ ਨੂੰ ਦੱਸਿਆ। ਉਹ ਕਹਿੰਦੇ ਚੱਲ ਕੋਈ ਬਾਤ ਨਹੀਂ, ਉਹਨਾਂ ਨੇ ਉਸੇ ਵੇਲੇ ਨੈੜ ਲਿਆ। ਭਾਈ ਤਾਰੂ ਸਿੰਘ ਨੂੰ ਲੱਤਾਂ ਵੀ ਜਕੜ ਦਿੱਤੀਆਂ, ਡੇੜੀਆਂ ਦੂਹਰੀਆਂ ਤੀਰੀਆਂ ਰਸੇ ਹੱਥ ਪਿੱਛੇ ਨੂੰ ਕਰਕੇ ਬੰਨ ਦਿੱਤੇ, ਤੁਲਸੀ ਤੇ ਬੈਠਾ ਬਬਰ ਸ਼ੇਰ ਤੇ ਕਹਿੰਦੇ ਚੱਲ ਵੀ ਨਾਈ ਆਇਆ, ਹੁਣ ਜਿਹਦੇ ਪਿੱਛੇ ਨੂੰ ਆਉਂਦਾ ਤਾਂ ਵੀ ਕੁਝ ਦਿਲ ਧਰ ਜਾਂਦਾ। ਨਾਈ ਆਇਆ ਸਿੰਘ ਸਾਹਿਬ ਦੇ ਸਾਹਮਣੇ, ਤੋਂ ਜਲ ਆਇਆ ਸਾਹਮਣੇ। ਭਾਈ ਤਾਰੂ ਸਿੰਘ ਨੇ ਇੱਕ ਵਾਰੀ ਅੱਖਾਂ ਲਾਲ ਕਰਕੇ ਵੇਖਿਆ ਉਹਦੇ ਵੱਲ ਵੀ ਤੇਰੇ ਵਿੱਚੋਂ ਬਦਲੇ ਲੈਣ ਵਾਲਾ ਮੇਰਾ ਭਰਾ ਖਾਲਸਾ ਆਉਣ ਵਾਲਾ, ਇਸ ਲਿਆ ਜੀ ਦੇਖਦਾ ਵੀ ਇਹਦੀ ਕਿੰਨੀ ਕਿਸਮਤ ਮਾੜੀ ਹੈ, ਮੇਰੇ ਕੇਸ ਕੱਟਣਾ। ਉਹ ਕਿਸੇ ਨੂੰ ਦੀਨੋ ਬੇਦੀਨ ਨਹੀਂ ਕਰੀਦਾ। ਜਦ ਆਇਆ ਸਾਹਮਣੇ ਭਾਈ ਸਾਹਿਬ ਦੇ ਦੇਖੀਆਂ ਅੱਖਾਂ ਲਾਲ, ਫੇਰ ਪਿੱਛੇ ਮੁੜ ਗਿਆ, ਬਹਿ ਕੇ ਫੇਰ ਲੱਗ ਗਿਆ। ਉਹ ਕਹਿੰਦੇ ਹੁਣ ਕੀ ਹੋ ਗਿਆ ਤੈਨੂੰ, ਕਹਿੰਦਾ ਜੀ ਅੱਖਾਂ ਤੋਂ ਡਰ ਲੱਗਦਾ, ਪਹਿਲਾਂ ਪੱਟੀ ਬੰਨੋ ਮੈਂ ਤਾਂ ਕੇਸ ਕੱਟੂੰਗਾ। ਬੱਬਰ ਸ਼ੇਰ ਦੀ ਗੱਲ, ਜੇ ਤੁਹਾਨੂੰ ਬਬਲ ਸ਼ੇਰ ਨਾਲ ਤੋਲਿਆ ਤਾਂ ਕੰਮ ਕਰਕੇ ਵਿਖਾਏ ਹੋਏ ਨਾ। ਇਹ ਉਹਨਾਂ ਗਿੱਦੜ ਲੋਕਾਂ ਦੇ ਕੰਮ ਨੇ ਜਿਹਨਾਂ ਨੂੰ ਕਲੰਕ ਲਵਾਇਆ, ਜਿਹਨਾਂ ਨੇ ਕਲੰਕ ਲਵਾ ਦਿੱਤਾ ਤੁਹਾਡੀ ਕੌਮ ਨੂੰ। ਉਹਨਾਂ ਗਿੱਦੜਾਂ ਦੀਆਂ ਗੱਲਾਂ ਨੀ, ਸ਼ੇਰਾਂ ਦੀਆਂ ਗੱਲਾਂ। ਸ਼ੇਰਾਂ ਦੇ ਕੰਮ ਸ਼ੇਰ ਹੀ ਕਰਦੇ ਹੁੰਦੇ ਨੇ। ਇਹ ਉਹ ਸਾਧ ਸੰਗਤ ਦੇ ਅੱਖਾਂ ਬੰਦ ਕੀਤੀਆਂ, ਪੱਟੀ ਬੰਨੀ, ਫਿਰ ਭਾਈ ਤਾਰੂ ਸਿੰਘ ਦੇ ਕਿਸਮ ਜਾਂ ਕੈਂਚੀ ਲਾਈ। ਇਤਿਹਾਸ ਗਵਾਹ ਵੀ ਇੱਕ ਰੋਮ ਨੀ ਕੈਂਚੀ ਨੇ ਕੱਟਿਆ, ਇੱਕ ਰੋਮ। ਕੇਸ ਲੋਹੇ ਦੀਆਂ ਤਾਰਾਂ ਬਣ ਗਈਆਂ, ਕੈਂਚੀ ਨੇ ਨਹੀਂ ਕੱਟਿਆ। ਤੇ ਫਿਰ ਉਹ ਤੋਂ ਬਾਅਦ ਖੋਪੜੀ ਲਾਈ, ਕਹਿੰਦੇ ਖੋਪੜੀ ਦਾ ਅਫਸੋਸ ਨੀ ਪਰ ਕੇਸ ਨੀ ਕੱਟਣ ਦੇਣੀ। ਤੇ ਹੁਣ ਸੁੱਖ ਨਾਲ ਮੇਰੀਆਂ ਭੈਣਾਂ ਕੇਸ ਵਾਹੁਣਗੀਆਂ ਮਾਰੀਆਂ, ਲਿਜਾ ਕੇ ਨਿਆਈ ਕੋਲ ਕਹਿੰਦੇ ਨੇ ਇਹਦੇ ਬੱਚੇ ਦੇ ਕੇਸ ਕੱਟ ਦੋ ਜੀ, ਵੱਡਾ ਹੋ ਕੇ ਆਪੇ ਰੱਖ ਲੂ, ਵੱਡਾ ਹੋ ਕੇ ਕਿਉਂ ਰੱਖੂਗਾ। ਜਦੋਂ ਆਦਤ ਤੁਸੀਂ ਉਹਨੂੰ ਗਲਤ ਪਾਤੀ ਵੱਡਾ ਹੋ ਕੇ ਨਹੀਂ ਰੱਖੇ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਕਿਰਪਾ ਕਰੇ ਨਿਕਸੇ ਜਮ ਕੇਹਰ ਪਰਬਤ ਦੇ। ਸ਼ੇਰ ਦੀ ਸੋਭਾ ਸਾਰਿਆਂ ਗ੍ਰੰਥਾਂ ਵਿੱਚ ਹੈ, ਖਾਲਸਾ ਸ਼ੇਰ ਦੀ ਨਿਆਂ ਹੈ, ਪਰ ਇਹ ਨੇਕ ਕਲੰਕ ਅਵਤਾਰ ਨੂੰ ਇੱਥੇ ਤੁਲਨਾ ਦੱਸੀ ਹੈ। ਰੂਪ ਕਲੰਕਾਰ ਹੈ, ਨਿਕਸੇ ਜਿਵੇਂ ਕੇਹਰ ਪਰਬਤ ਤੇ ਤਸੋਭ ਦੀ ਵੱਲ ਹੈ ਪਾਵੇਂਗੇ। ਇਸ ਪ੍ਰਕਾਰ ਦੀ ਸੋਭਾ ਪਾਉਣਗੇ ਜੀ।
ਪਲ ਭਾਗ ਪਿਆ ਇਹ ਸੰਭਲ ਕੇ ਹਰ ਜੂਹਰ ਮੰਜ਼ਰ ਆਵਹਿੰਗੇ।
ਜੋ ਭਾਈ ਆਹ ਪੰਕਤੀ ਹੈ, ਜਿਹੜੀ ਪੰਕਤੀ ਦਾ ਬਹੁਤ ਹੀ ਰੌਲਾ ਪਿਆ ਹੋਇਆ ਹੈ, ਇਹ ਪੰਕਤੀ ਇਹ ਆਪਾਂ ਨੂੰ ਅੱਜ ਕਥਾ ਵੀ ਸਹਿਜ ਭਾਵ ਨਾਲ ਕਰਨੀ ਕਾਹਲੀ ਕਰਨੀ ਹੋਊਗੀ। ਵੈਸੇ ਤਾਂ ਕਰਨੀ ਹੋਣੀ, ਪਰ ਜੇ ਲੇਟ ਥੋੜੀ ਬਹੁਤ ਕੱਢਣੀ ਪਈ ਤਾਂ ਗਾਹਾਂ ਵਾਲੀ ਕਥਾ ਕੱਢੀ ਜਾ ਸਕਦੀ ਹੈ। ਅੱਜ ਕੁਝ ਗੱਲਾਂ ਹੋਰ ਦਿਨਾਂ ਦੀ ਕਥਾ ਨਾਲੋਂ ਵਿਸ਼ੇਸ਼ ਸਨ। ਪਲ ਭਾਗ ਪਿਆ ਇਹ ਸੰਭਲ ਕੇ, ਕਹਿੰਦੇ ਇਸ ਪ੍ਰਕਾਰ ਸੰਭਲ ਨਗਰ ਦੇ ਭਾਗ ਚੰਗੇ ਜਿਹਦੇ ਵਿੱਚ ਉਸ ਹਰੀ ਪਰਮੇਸ਼ਰ ਵਾਹਿਗੁਰੂ ਨੇ ਹਰਿਮੰਦਰ ਨਾਮ ਹੈ ਮਨੁੱਖਾ ਸਰੀਰ ਦਾ। ਪਰ ਜੇ ਕੋਈ ਕਹੇ ਅਰਥ ਆਪਣੀ ਮਰਜ਼ੀ ਨਾਲ ਨਹੀਂ ਬਣਿਆ ਕਰਦਾ, ਅਰਥ ਉਹ ਹੈ ਜਿਹੜਾ ਪਹਿਲੇ ਗ੍ਰੰਥਾਂ ਚ ਕੀਤਾ ਹੋਵੇ, ਪਰ ਇਹ ਤਾਂ ਅਰਥ ਉਹ ਹੈ ਜਿਹੜਾ ਗੁਰੂ ਸਾਹਿਬ ਨੇ ਕੀਤਾ ਹੋਇਆ। ਹਰ ਜੂ ਹਰ ਮੰਦਰ ਸਾਜਿਆ ਰੱਖਿਆ ਬਣਤ ਬਣਾਏ, ਮਨੁੱਖਾ ਸਰੀਰ ਨੂੰ ਹਰੀ ਮੰਦਰ ਗੁਰਬਾਣੀ ਦੇ ਵਿੱਚ ਕਿਹਾ ਹੋਇਆ, ਇਹ ਅਰਥ ਗੁਰੂ ਗ੍ਰੰਥ ਸਾਹਿਬ ਦਾ। ਇਸ ਕਰਕੇ ਹਰਜੂ ਕਿੱਥੇ ਆਉਣਗੇ, ਹਰ ਮੰਦਰ ਮਨੁੱਖਾ ਸਰੀਰ ਰੂਪੀ ਹਰੀ ਮੰਦਰ ਦੇ ਅੰਦਰ, ਕਹਿੰਦੇ ਇਹਦੇ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਆਵੇਗਾ। ਹੁਣ ਗੱਲ ਇਹ ਹੈ ਵੀ ਉਹ ਮਨੁੱਖਾ ਸਰੀਰ ਕਿਹੜੇ ਦੇਸ਼ ਵਿੱਚ ਕਿਸ ਥਾਂ ਤੇ ਪ੍ਰਗਟ ਹੋਏਗਾ। ਭਾਗ ਪਿਆ ਹਰ ਸੰਭਲ ਕੇ ਹਰਜੂ ਹਰ ਮੰਦਰ ਆਵੇਗੇ। ਬਹੁਤ ਇਹਦਾ ਪ੍ਰਚਾਰ ਕਰ ਦਿੱਤਾ, ਕਹਿੰਦੇ ਜੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਹੋਰ ਕੋਈ ਹਰਿਮੰਦਰ ਨਹੀਂ ਹੈ, ਇਹ ਹਰਿਮੰਦਰ। ਕਹਿੰਦੇ ਇਸ ਹਰਿਮੰਦਰ ਸਾਹਿਬ ਦੇ ਵਿੱਚ ਆਉਣਗੇ। ਇੱਕ ਗੱਲ ਦੇ ਨਾਲ ਮੈਂ ਸਹਿਮਤ ਹੋ ਜਾਣਾ ਕਿ ਜੇ ਕਿਤੇ ਉੱਥੇ ਹਰਿਮੰਦਰ ਸਾਹਿਬ ਚ ਮੱਥਾ ਟੇਕਣ ਆਉਣਾ ਹੋਇਆ ਤਾਂ ਆ ਜਾਣਗੇ ਮੱਥਾ ਟੇਕਣ, ਇਹ ਤਾਂ ਗੱਲ ਨਹੀਂ ਖੰਡਣ ਯੋਗ। ਹਰਜੂ ਹਰਿਮੰਦਰ ਆਵੇਗੇ, ਆਉਣਾ ਵੀ ਚਾਹੀਦਾ, ਨਮਸਕਾਰ ਕਰਨ ਵਾਸਤੇ ਆਉਣਗੇ, ਮੱਥਾ ਟੇਕਣ ਲਈ ਆਉਣਗੇ, ਪਰ ਹਰਿਮੰਦਰ ਦਾ ਅਰਥ ਮਨੁੱਖਾ ਸਰੀਰ। ਹੁਣ ਭਾਗ ਪਿਆ ਹਰ ਸੰਭਲ ਕੇ, ਇੱਥੇ ਹੈ ਰੌਲਾ ਜਿਹੜਾ ਅਸਲੀ ਮੇਨ ਰੌਲਾ, ਇਹ ਹੈ ਇੱਕ ਪੂਰਾ ਝੰਝਟ, ਇੱਕ ਬੜਾ ਐਸਾ ਰੌਲਾ ਹੈ ਜਿਹੜਾ ਪੰਡਿਤਾਂ ਵਿਦਵਾਨਾਂ ਦੇ ਵਿੱਚ ਪਿਆ ਹੋਇਆ। ਇਹਦੇ ਲਈ ਸਹਿਜ ਭਾਵ ਦੇ ਨਾਲ ਧਿਆਨ ਨਾਲ ਸੁਣਨਾ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ, ਉਹਨਾਂ ਨੇ ਇਹ ਗੱਲ ਲਿਖੀ ਹੈ, ਕਹਿੰਦੇ ਸੰਭਲ ਦੇਸ਼ ਜ਼ਿਲ੍ਹਾ ਮੁਰਾਦਾਬਾਦ ਦੇ ਵਿੱਚ ਲਿਖਿਆ ਉਹਨਾਂ ਨੇ, ਸੰਭਲਪੁਰ ਹੈ ਉਹ, ਕਹਿੰਦੇ ਮੁਰਾਦਾਬਾਦ ਵਾਲਾ ਸੰਭਲ ਹੈ, ਪਰ ਇਹ ਜਿਹੜਾ ਅਰਥ ਉਹਨਾਂ ਨੇ ਲਿਖਿਆ ਪੁਰਾਣਾ ਦੇ ਟੀਕੇ ਚੋਂ ਲਿਖਿਆ। ਭਾਈ ਸਾਹਿਬ ਬਹੁਤ ਬੜੇ ਵਿਦਵਾਨ, ਐਸੀ ਬਾਤ ਨਹੀਂ, ਪੁਰਾਣਾ ਦਾ ਟੀਕਾ ਕਰਨ ਵਾਲੇ ਕੰਸੀ ਦੇ ਪੰਡਿਤਾਂ ਨੇ ਮੁਰਾਦਾਬਾਦ ਵਾਲਾ ਸੰਭਲਪੁਰ ਲਿਖਿਆ, ਮਹਾਨ ਕੋਸ਼ ਦੇ ਕਰਤਾ ਨੇ ਉੱਥੋਂ ਚੱਕ ਕੇ ਉਹਨਾਂ ਨੇ ਲਿਖ ਦਿੱਤਾ ਮਹਾਨ ਕੋਸ਼ ਨੂੰ। ਹੁਣ ਪੁਰਾਣਾ ਦੇ ਵਿੱਚ ਜੋ ਸੰਭਲ ਲਿਖਿਆ ਹੋਇਆ ਹੈ ਉਹਦਾ ਸ੍ਰੀਮਾਨ ਪੰਡਿਤ ਰਾਜ ਨਾਰਾਇਣ ਜੀ ਪਰਮਹੰਸ ਆਪਣੀ ਕਿਰਤ, ਜਿਹੜੀ ਉਹਨਾਂ ਦੀ ਆਪਣੀ ਪੁਸਤਕ ਲਿਖੀ ਹੋਈ ਹੈ ਨਾ, ਉਹ ਪੁਸਤਕ ਦਾ ਨਾਮ ਹੈ ਚੇਤਾਵਨੀ। ਨੋਟ ਕਰ ਲਿਓ, ਉਸ ਚੇਤਾਵਨੀ ਨਾਮੀ ਪੁਸਤਕ ਦੇ ਵਿੱਚ ਉਹਦੇ 38ਵੇਂ ਸਫ਼ੇ ਦੇ ਉੱਤੇ ਇਸ ਪੁਸਤਕ ਦੇ 38ਵੇਂ ਸਵੇ ਦੇ ਉੱਤੇ ਸੰਭਲ ਦੇਸ਼ ਦੀ ਵਿਚਾਰ ਜਿਹੜੀ ਆ ਉਹ ਕਿਸੇ ਹੋਰ ਢੰਗ ਨਾਲ ਲਿਖੀ ਹੋਈ। ਉਹ ਕਹਿੰਦੇ ਨੇ ਸੰਭਲ ਉਹਨਾਂ ਦੀ ਆਪਣੀ ਵਿਚਾਰ ਹੈ, ਕਹਿੰਦੇ ਪੰਡਿਤਾਂ ਦੇ ਵਿੱਚ ਬੜਾ ਭਾਰੀ ਝਮੇਲਾ ਪੈ ਲਿਆ ਉਸ ਪੁਰਾਣਾਂ ਦੇ ਟੀਕਿਆਂ ਦੇ ਵਿੱਚ, ਉਹਨਾਂ ਨੇ ਮੁਰਾਦਾਬਾਦ ਦਾ ਸੰਭਲ ਲਿਖ ਦਿੱਤਾ, ਕਹਿੰਦੇ ਪਰ ਇਹ ਅਯੋਗ ਹੈ, ਇਹ ਠੀਕ ਨਹੀਂ। ਸ੍ਰੀਮਾਨ ਪੰਡਿਤ ਰਾਜ ਨਾਰਾਇਣ ਜੀ ਕਹਿੰਦੇ ਨੇ, ਜਿਹੜੇ ਪਰਮਹੰਸ ਬਹੁਤ ਵੱਡੇ ਵਿਦਵਾਨ ਹੋਏ, ਉਹ ਕਹਿੰਦੇ ਇਹ ਨਹੀਂ ਹੈ, ਜੇ ਹੈ ਭਾਰਤ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵੇਗੇ, ਸਾਰੇ ਸਵਈਆਂ ਦੇ ਵਿੱਚ ਇਹੀ ਟੇਕ ਲੈਂਦੇ ਜਾਣਗੇ। ਉਹਦੇ ਬਾਰੇ ਵਿਚਾਰ ਕਰਦੇ ਨੇ, ਕਹਿੰਦੇ ਇਹ ਪਰਮਹੰਸ ਜੀ ਕਹਿੰਦੇ ਮੈਂ ਬੜੀ ਖੋਜ ਕੀਤੀ, ਮੇਰੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਇਸ ਖੋਜ ਵਿੱਚ ਹੀ ਲੱਗ ਗਿਆ ਕਿ ਉਹ ਕਿਹੜਾ ਸੰਭਲ ਜਿਸ ਥਾਂ ਤੇ ਕਲਕੀ ਅਵਤਾਰ ਨੇ ਪ੍ਰਗਟ ਹੋਇਆ। ਕਹਿੰਦੇ ਉਸ ਤੋਂ ਬਾਅਦ ਖੋਜ ਤੋਂ ਉਪਰੰਤ ਇਹ ਪਤਾ ਚੱਲਿਆ ਕਿ ਗੋਬੀ ਦਾ ਪ੍ਰਸਿੱਧ ਰੇਤਲਾ ਇਲਾਕਾ ਚੀਨ ਦੇ ਉੱਤਰ ਵੱਲ ਹੈ, ਕਿ ਉਹਦੇ ਥੱਲੇ ਬੜੀ ਭਾਰੀ ਇੱਕ ਝੀਲ ਹੈ, ਉਹਦਾ ਨਾਮ ਹੈ ਲਿਓਟਾਂਗ, ਲਿਓਟਾਂਗ ਝੀਲ। ਕਹਿੰਦੇ ਉਸ ਦੇ ਪੂਰਬ ਕੋਰੀਆ ਤੇ ਪੂਰਬ ਤੇ ਉੱਤਰ ਚ ਮਨਚੋਰੀਆ, ਇਹ ਦੇਸ਼ ਆਲੇ ਦੁਆਲੇ ਪੈਂਦੇ, ਇਹ ਉਹਦੀ ਆਪਣੀ ਖੋਜ ਹੈ। ਉਹ ਕਹਿੰਦੇ ਸੰਭਲ ਉੱਥੇ ਹੈ ਜਿੱਥੇ ਭਗਤ ਬਚਨ ਨੇਕ ਅੰਤ ਅਵਤਾਰ ਪ੍ਰਗਟ ਹੋਏਗਾ, ਇਹ ਉਹ ਜਗ੍ਹਾ ਹੈ। ਪੰਡਿਤਾਂ ਨੇ ਆਪਣੀ ਆਪਣੀ ਮਰਜ਼ੀ ਨਾਲ ਬੜਾ ਭਾਰੀ ਰੌਲਾ ਪਾ ਰੱਖਿਆ, ਉਹ ਕਹਿੰਦੇ ਅਯੋਗ ਹੈ ਇਹਨਾਂ ਦਾ ਰੌਲਾ। ਫਿਰ ਉਹ ਕਿਹਾ ਵੀ ਤੇਰੇ ਕੋਲ ਸਬੂਤ ਕਿੱਥੋਂ ਆਇਆ? ਉਹ ਕਹਿੰਦੇ ਇਸ ਦੇ ਬਾਰੇ ਦੱਸਦੇ ਨੇ ਵੀ ਪਹਿਲਾਂ ਚਾਰੇ ਪਾਸੇ ਉੱਥੇ ਸਮੁੰਦਰ ਹੁੰਦਾ ਸੀ, ਕੁਛ ਨਹੀਂ ਸੀ, ਸਮੁੰਦਰ ਹੀ ਸਮੁੰਦਰ ਸੀ ਇਹ ਸੰਭਲ, ਤੇ ਅੱਜ ਚਾਰ ਸਪੇਰੇ ਰੇਤਾ ਹੀ ਰੇਤਾ, ਬਾਹਰ ਦਾ ਮਨੁੱਖ ਉੱਥੇ ਕੋਈ ਜਾ ਨਹੀਂ ਸਕਦਾ, ਤੇ ਉਹਦੇ ਦੱਖਣ ਵਾਲੇ ਪਾਸੇ ਚੀਨ ਹੈ, ਇੱਕ ਪਾਸਾ ਚੀਨ ਦੇ ਨਾਲ ਲੱਗਦਾ ਦੱਖਣ ਵਾਲੇ ਪਾਸੇ। ਉਹ ਕਹਿੰਦੇ ਇਸ ਸੰਭਲ ਦੇਸ਼ ਨੂੰ ਬੇਵਸਤ ਮਨੂ ਨੇ ਵਰਤਮਾਨ ਸੱਤਵੇਂ ਮਨਵੰਤਰ ਦੇ ਵਿੱਚ ਕਹਿੰਦੇ ਦਾ ਜ਼ਿਕਰ ਕੀਤਾ ਹੈ, ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਸਤਯੁਗ ਸੀ ਉਹਦੇ ਵਿੱਚ ਇਹ ਵਸਾਇਆ ਸੀ, ਉਸ ਤੋਂ ਬਾਅਦ ਪਹਿਲਾਂ ਪਹਿਲ ਗੋਬੀ ਵਿੱਚ ਸੰਭਲ ਸ਼ਹਿਰ ਵਸਾਇਆ ਗਿਆ ਤੇ ਉਹਦੇ ਪਹਾੜ 20-20 ਮੀਲ ਤੱਕ ਫੈਲੇ ਹੋਏ ਨੇ, ਆਲੇ ਦੁਆਲੇ 20-20 ਮੀਲ ਤੱਕ, ਤੇ ਥੱਲੇ ਦੀਆਂ ਪਹਾੜੀਆਂ ਦੇ ਵਿੱਚ ਵੱਡੀਆਂ ਵੱਡੀਆਂ ਘਾਟੀਆਂ ਤੇ ਸਮੁੰਦਰ, ਉਹ ਪਹਾੜੀਆਂ ਖਿਲਰੀਆਂ ਹੋਈਆਂ, ਇਹ ਸਾਰੇ ਸੰਭਲ ਕਹਾਉਂਦਾ ਜਿੰਨਾ ਵੀ ਲੱਗ। ਉਹਦੇ ਚ ਫਿਰ ਉਹ ਇੱਕ ਬੜੇ ਡਾਕਟਰ ਦਾ ਜ਼ਿਕਰ ਕਰਦੇ ਹੈ ਪਰਮਹੰਸ ਜੀ, ਉਹ ਕਹਿੰਦੇ ਡਾਕਟਰ ਐਨੀ ਬੀਸੈਂਟ ਨੇ ਇਸ ਵਿਸ਼ੇ ਤੇ ਵਿਸਥਾਰ ਪੂਰਵਕ ਲਿਖਿਆ, ਬੜੀ ਖੋਜ ਪੈ ਕੀ ਲਿਖਿਆ, ਉਹ ਕਹਿੰਦੇ ਬ੍ਰਹਮਾ ਦੇ ਪੁੱਤਰ ਸੰਤ ਸਨੰਦਨ ਸਨਾਤਨ ਸੰਤ ਕੁਮਾਰ ਚਾਰੋ ਭਾਈ ਕਹਿੰਦੇ ਇਸੇ ਸੰਭਲ ਵਿੱਚ ਰਹਿੰਦੇ ਨੇ ਅੱਜ ਤੱਕ, ਜਿਹੜੇ ਚਾਰੇ ਭਰਾ ਨੇ 4.5-4 ਸਾਲ ਦੀ ਉਮਰ ਵਾਲੇ, ਕਹਿੰਦੇ ਅੱਜ ਤੱਕ ਇਸੇ ਸੰਭਲ ਦੇਸ਼ ਵਿੱਚ ਰਹਿੰਦੇ ਨੇ। ਵਰਤਮਾਨ ਦੈਸਵਤ ਦੇਵਾਤ ਮਰੂ ਮਹਾਰਿਸ਼ ਭਗੂ ਤੇ ਹੋਰ ਕਈ ਰਿਸ਼ੀ ਵੀ ਉੱਥੇ ਰਹਿੰਦੇ ਨੇ, ਇਹ ਉਹਨੇ ਕਿਹਾ। ਕਹਿੰਦੇ ਹਰ ਸੱਤਵੇਂ ਵਰੇ 7 ਸਾਲ ਬੀਤਣ ਤੋਂ ਬਾਅਦ ਉਹ ਮਹਾਰਿਸ਼ੀ ਆਦਿ ਇਕੱਤਰ ਹੋ ਕੇ ਉਹਦੇ ਸੰਤ ਕੁਮਾਰ ਉਪਦੇਸ਼ ਨਾ ਕੋਈ ਗਿਆ ਤੇ ਇੱਕੋ ਹੀ ਗਿਆ ਡਾਕਟਰ ਜਿਹਦਾ ਜ਼ਿਕਰ ਆਪ ਜੀ ਨੂੰ ਪਹਿਲਾਂ ਸੁਣਾ ਦਿੱਤਾ। ਉਹ ਕਹਿੰਦੇ ਨੇ ਸਾਸੀ ਨੇ ਇੰਦਰ ਸੁਰਿੰਦ ਨੇ 1899 ਈਸਵੀ ਵਿੱਚ ਉੱਥੇ ਪਹੁੰਚੇ ਖੋਜ ਕਰਨ ਵਾਸਤੇ, ਪਰ ਉਹਨੂੰ ਬਹੁਤ ਵੱਡੀ ਕੀਮਤ ਦੇਣੀ ਪਈ ਉੱਥੇ ਜਾਣ ਦੀ, ਕੋਈ ਹੋਰ ਨਹੀਂ ਗਿਆ ਅੱਜ ਤੱਕ, ਉਹਦੇ ਸਾਰੇ ਸਾਥੀ ਉਸ ਰੇਤ ਦੇ ਵਿੱਚ ਦਬ ਦਬ ਕੇ ਮਰ ਗਏ, ਮ੍ਰਿਤੂ ਨੂੰ ਪ੍ਰਾਪਤ ਹੋ ਗਏ, ਇਹ ਇਕੱਲੇ ਹੀ ਬਚਿਆ ਸੀ, ਖੋਜ ਕਰਨ ਤਾਂ ਨਿਕਲੇ ਸੀ ਉਹ ਪੂਰਾ ਕਾਫਲਾ ਸੀ ਉਹਨਾਂ ਦਾ, ਪਰ ਉੱਥੇ ਪਹੁੰਚਿਆ ਇਕੱਲਾ ਸੀ। ਉਹਨਾਂ ਨੇ ਆ ਕੇ ਸਾਰਾ ਉਪਰਲਾ ਵਿਤਾਂਤ ਜਿਹੜਾ ਉਹਨੂੰ ਦੱਸਿਆ, ਉਹਨਾਂ ਦੀ ਛਪੀ ਹੋਈ ਕਿਤਾਬ ਉਹ ਸੱਜਣ ਦੀ ਡਾਕਟਰ ਦੀ ਮਿਲਦੀ ਹੈ, ਤੇ ਪਰਮਹੰਸ ਜੀ ਕਹਿੰਦੇ ਮੈਂ ਉਸ ਕਿਤਾਬ ਦਾ ਉਤਾਰਾ ਉਤਾਰ ਕੇ ਇਹ ਗੱਲ ਨਿਸ਼ਚੇ ਨਾਲ ਕਹਿਣਾ ਕਿ ਕਲਕੀ ਪੁਰਾਣ ਦੇ ਵਿੱਚ ਜਿਹੜਾ ਜ਼ਿਕਰ ਆਉਂਦਾ, ਕਲਕੀ ਪੁਰਾਣ ਵੀ ਹੈ ਜਿਵੇਂ ਦਸਮ ਗ੍ਰੰਥ ਦੇ ਵਿੱਚ, ਉਹ ਕਲਕੀ ਪੁਰਾਣ ਦਾ ਅਰਥ ਹੈ, ਤੇ ਇਸ ਪ੍ਰਕਾਰ ਸੰਬਲ ਕਹਿੰਦੇ ਸੱਤ ਯੋਜਨ ਚੌੜਾ ਲਿਖਿਆ ਸੱਤ ਯੋਜਨ ਸੱਤ ਚੌਕਾ ਅਠਾਈ ਅਠਾਈ ਕੋਹ ਬਣ ਗਏ ਕਹਿੰਦੇ ਅਠਾਈ ਕੋਹਾਂ ਦੇ ਵਿੱਚ ਫੈਲਿਆ ਹੋਇਆ ਜਿਹੜਾ ਜਿਹੜਾ ਮੁਰਾਦਾਬਾਦ ਜਿਹੜਾ ਮੁਰਾਦਾਬਾਦ ਵਾਲਾ ਸੰਬਲ ਮੰਨੇ ਨਾ ਸਾਧ ਸਿੰਘ ਜੀ ਇਹ ਇੱਕ ਕੋਹ ਦੇ ਵਿੱਚ ਵੀ ਨਹੀਂ ਹੈ ਉਹ ਅਠਾਈ ਕੋਹ ਚਾਹੇ ਕੋਹ ਚ ਵੀ ਨਹੀਂ ਹੈ ਜਿਹੜਾ ਮੰਨੀ ਜਾਵੇ ਇਸ ਕਰਕੇ ਗੱਲ ਕਹਿਣੀ ਬੜੀ ਸੌਖੀ ਹੈ ਵੀ ਭਾਗ ਪਿਆਰ ਸੰਭਲ ਕੇ ਹਰਿਦੁਆਰ ਮੰਦਰ ਆਵੇਗੇ ਤੇ ਸੰਭਲ ਕਹਿਣ ਵਾਲੇ ਨੂੰ ਜਰਾ ਪੁੱਛਦਾ ਲਿਓ ਕਿ ਗੁਰਮੁਖ ਪਿਆਰ ਹੋ ਜਿਹੜਾ ਸੰਭਲ ਬਾਰੇ ਤਾਂ ਦੱਸ ਦਿਓ ਕੀ ਹੁੰਦਾ ਹੈ ਇਹ ਕਿੱਥੇ ਕਹਿ ਕੱਲ ਕੇ ਵਪਾਰ ਬਾਰੇ ਤਾਂ ਚਲੋ ਗਾਂ ਦੀਆਂ ਗੱਲਾਂ ਨੂੰ ਇਸ ਕਰਕੇ ਸਾਧ ਜੀ ਉਹ ਇੱਕ ਕੋਹ ਦੇ ਵਿੱਚ ਵੀ ਹੈ ਜਿਸ ਕਰਕੇ ਸੰਭਲ ਵਿੱਚ ਕੱਲ ਕੇ ਅਵਤਾਰ ਦਾ ਜਨਮ ਹੋਣਾ ਗੋਭੀ ਮੰਗੋਲੀਆ ਦਾ ਸੰਭਲ ਹੈ ਜੋ ਏਸ਼ੀਆ ਦੇ ਵਿੱਚ ਹੀ ਪਿੰਡ ਏਸ਼ੀਆ ਦੇ ਕੀ ਹਿੱਸਾ ਇਸ ਕਰਕੇ ਸਾਸ ਜੀ ਏਸ਼ੀਆ ਦਾ ਨਕਸ਼ਾ ਦੇਖੋ ਤਾਂ ਪਤਾ ਚੱਲਦਾ ਕਿ ਮੁਰਾਦਾਬਾਦ ਦਾ ਕਸਬਾ ਸੰਭਲ ਇਹ ਸੰਭਲ ਹੈ ਸੰਭਲ ਨਹੀਂ ਪੈਰ ਦੀ ਬਿੰਦੀ ਨਾਲ ਇਹ ਅੰਤਰ ਫਰਕ ਪੈਂਦਾ ਉਹ ਸੰਭਲ ਇਹ ਸੰਭਲ ਸੰਭਲ ਤੇ ਸੰਭਲ ਦਾ ਅੰਤਰ ਪੈਰ ਦੀ ਬਿੰਦੀ ਨਹੀਂ ਵੇਖੀ ਇਸ ਕਰਕੇ ਨਾ ਪੈਰ ਦੀ ਬਿੰਦੀ ਨਾਲ ਸ਼ੇਰ ਪੈਰ ਦੀ ਬਿੰਦੀ ਨਾ ਲੱਗੀ ਹੋਵੇ ਸ਼ੇਰ ਜੇ ਪੈਰ ਦੀ ਬਿੰਦੀ ਲੱਗੀ ਹੋਵੇ ਸ਼ੇਰ ਬਣ ਜਾਂਦਾ ਉਹਦਾ ਸ਼ੇਰ ਤੇ ਸ਼ੇਰ ਦਾ ਅੰਤਰ ਪੈ ਜਾਂਦਾ ਜੇ ਕਹੋ ਵੀ ਬਿੰਦੀ ਨਾਲ ਕਿੰਨਾ ਫਰਕ ਪੈਂਦਾ ਬਹੁਤ ਅੰਤਰ ਹੈ ਇਹ ਐਵੇਂ ਨਹੀਂ ਰੱਟੇ ਲਾ ਲਾ ਕੇ ਪੜ੍ਹਾਉਂਦੇ ਹੁੰਦੇ ਸੱਚੇ ਪੈਰ ਬਿੰਦੀ ਯਾਦ ਬੋਲੇ ਹੁਣ ਕਿੱਧਰ ਗਈਆਂ ਹੁਣ ਤਾਂ ਬਿੰਦੀਆਂ ਬੋਲਦੀਆਂ ਨਹੀਂ ਹੈ ਇਸ ਕਰਕੇ ਸਾਸੀ ਭਾਈਆਂ ਕਮਜ਼ੋਰ ਹੋ ਗਈਆਂ ਤੇ ਪੰਡਿਤਾਂ ਨੇ ਆਪਣੀ ਅਗਿਆਤ ਦੇ ਨਾਲ ਗੱਪਾਂ ਮਾਰ ਰੱਖੀਆਂ ਭਗਵਾਨ ਦਾ ਜਨਮ ਕਹਿੰਦੇ ਵਰਮਾ ਦੀ ਆਗਿਆ ਵਰਮਾ ਦੇ ਆਸ਼ਰਮ ਮਹੇਸ਼ ਇੰਦਰ ਪਰਬਤ ਦੇ ਉੱਤੇ ਲੈ ਗਏ ਉੱਥੇ ਜਾਊਗਾ ਉਹ ਪਚਾਂਗਾ ਵਿੱਚ ਕੱਲ ਕੇ ਅਵਤਾਰ ਦਾ ਜਨਮ ਸਾਉਣ ਦੇ ਮਹੀਨੇ ਚ ਲਿਖ ਲੈਣ ਵੀ ਸਾਉਣ ਦਾ ਮਹੀਨਾ ਹੋਊਗਾ ਇਹ ਗਲਤ ਬਾਤ ਹੈ ਤੇ ਇਹ ਜਿਹੜੀ ਖੋਜ ਸਾਸ ਜੀ ਪਰਮ ਰਸੀ ਜੀ ਦੀ ਹੈ ਮੰਨਣ ਯੋਗ ਹੈ ਤੇ ਉਹ ਕਹਿੰਦੇ ਉਸ ਥਾਂ ਤੇ ਅਵਤਾਰ ਹੋਣੇ ਇਹ ਉਸ ਦੇ ਆਉਣ ਦਾ ਜਿਹੜਾ ਸਮਾਂ ਸਤਯੁਗ ਦਾ ਆਰੰਭ ਕਲਯੁਗ ਦਾ ਅੰਤ ਤੇ ਫਿਰ ਕਹਾਣੀ ਚੱਲਣੀ ਹੈ ਇੱਕ ਪੰਡਿਤ ਦੀ ਉਹ ਅਗਲਿਆਂ ਪੰਨਿਆਂ ਤੇ ਆਊਗੀ ਅੱਜ ਨਹੀਂ ਆ ਸਕਦੀ ਅੱਜ ਆਪਾਂ ਕਾਫੀ ਦੂਰ ਰਹਿ ਗਏ ਤੇ ਇਸ ਪ੍ਰਕਾਰ ਕਹਿੰਦੇ ਫਿਰ ਉਹਦਾ ਰੂਪ ਕੈਸਾ ਹੋਏਗਾ ਬੋਲੋ ਜੀ ਅੱਗੇ ਰੂਪ
ਰੂਪ ਅਨੂਪ ਸਰੂਪ ਮਹਾਲਖ ਦੇਵ ਅਦੈਵ ਜਲ ਜਾਵੈ
ਨਹੀਂ ਹੈ ਅਦੇਵ ਦੁਬਾਰੇ ਪੜ੍ਹੋ
ਰੂਪ ਅਨੂਪ ਸਰੂਪ ਮਹਾਲਖ ਦੇਵ ਅਦੇਵ ਲਚਾਵੈ
ਅਨੂਪ ਨਾਮ ਹੁੰਦਾ ਅਨ ਜਮਾ ਉਪ ਜਿਸ ਦੀ ਉਪਮਾ ਨਾ ਕੀਤੀ ਜਾਏ ਅਨੂਪ ਕਹਿੰਦੇ ਸਰੂਪ ਕਿਹਾ ਜਾਵੇਗਾ ਅਨੂਪ ਜਿਹਦੀ ਉਪਮਾ ਹੀ ਨਾ ਕਰੋਗੇ ਇੰਨਾ ਸੁੰਦਰ ਸਰੂਪ ਹੋਏਗਾ ਕਲਕੀ ਅਵਤਾਰ ਦਾ ਰੂਪ ਅਨੂਪ ਸਰੂਪ ਮਹਾਲਖ ਮਹਾ ਸੁੰਦਰ ਰੂਪ ਜਾਣ ਕਰਕੇ ਭਾਵੇਂ ਦੇਵਤੇ ਭਾਵੇਂ ਦੈਤਨ ਕਹਿੰਦੇ ਲੱਜਾਵਾਨ ਹੋ ਜਾਣਗੇ ਸ਼ਰਮ ਆਏਗੀ ਕਿ ਦੁਨੀਆਂ ਵਿੱਚ ਇੰਨਾ ਸੋਹਣਾ ਕੋਈ ਮਨੁੱਖ ਪੈਦਾ ਨਹੀਂ ਹੋਇਆ ਜਿਤਨਾ ਸੁੰਦਰ ਚਿਹਰਾ ਕਲਕੀ ਅਵਤਾਰ ਦਾ ਹੋਏਗਾ ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਇਸ ਪ੍ਰਕਾਰ ਅੱਗੇ ਦਾਦਰ ਵੀ ਅਰ ਨਾਮ ਹੈ ਦੁਸ਼ਮਣਾਂ ਦਾ ਅਰ ਮਾਰ
ਅਰ ਮਾਰ ਸੁਧਾਰ ਕੇ ਟਾਰ ਕਣੀ ਬਹਰੋ ਤਲ ਧਰਮ ਚਲਾਵੇ
ਅਰ ਨਾਮ ਹੈ ਦੁਸ਼ਮਣ ਦਾ ਮਾਰ ਨਾਮ ਹੈ ਮਾਰ ਦੇਣ ਦਾ ਦੁਸ਼ਮਣਾਂ ਨੂੰ ਮਾਰ ਦੇਣ ਵਾਲਾ ਦੁਸ਼ਮਣਾਂ ਨੂੰ ਸੁਧਾਰਨ ਵਾਲਾ ਜਿਹੜੇ ਆਪਣੇ ਖਿਆਲਾਂ ਨੂੰ ਤਿਆਗ ਕੇ ਧਨ ਦੇ ਰਸਤੇ ਆਉਣਾ ਚਾਹੁੰਦੇ ਉਹਨਾਂ ਨੂੰ ਮਾਰਨ ਤੋਂ ਵੀ ਵਿਚਾਰਨਗੇ ਸੁਧਾਰਕ ਹੈ ਉਹਨਾਂ ਨੂੰ ਸੁਧਾਰਨਗੇ ਮਾਰਨਾ ਉਹਨਾਂ ਨੂੰ ਜਿਹੜੇ ਸੁਧਰਨਗੇ ਇਹ ਕਹੇ ਜਿਹੇ ਹੁੰਦੇ ਨੇ ਜਿਹੜੇ ਸੁਧਰ ਦੇਣਗੇ ਤੇ ਚਾਹੇ ਮਾਰ ਦੇ ਪਰ ਮੈਂ ਆਪਣੀ ਆਦਤ ਨਹੀਂ ਛੱਡੀ ਉਹਨਾਂ ਨੂੰ ਤਾਂ ਮਾਰਨੇ ਪਊਗਾ ਤੇ ਜਿਹੜੇ ਸੁਧਰਨ ਵਾਲੇ ਨੇ ਕਲਕੀ ਉਤਾਰ ਨੇ ਉਹਨੂੰ ਸੁਧਾਰ ਲੈਣਾ ਸ਼ਬਦਾਂ ਨਾਲ ਸੁਧਾਰ ਲੈਣੇ ਡਰ ਦੇ ਕੇ ਸੁਧਾਰ ਲੈਣੇ ਅਰ ਮਾਰ ਸੁਧਾਰ ਕੇ ਟਾਰ ਕਣੇ ਬਹੁਤ ਸਾਰਿਆਂ ਨੂੰ ਮਾਰਨ ਤੋਂ ਟਾਲ ਕੇ ਸੁਧਾਰ ਕਰਕੇ ਬਾਹਰ ਉਹ ਗਲਤ ਧਰਮ ਚਲਾ ਰਹੇਗੇ ਫਿਰ ਕੀ ਕਰਨਗੇ ਭੀ ਬੋੜੋ ਮੁੜ ਕੇ ਕੀ ਕਰਨਗੇ ਜੁੱਧ ਤੋਂ ਬਾਅਦ ਫਿਰ ਧਰਮ ਦਾ ਨਿਰਮਾਣ ਕਰਨਗੇ ਚਲਾਉਣਗੇ ਨਵਾਂ ਧਰਮ
ਸਾਧੂ
ਕਿਸੇ ਮਤ ਦਾ ਵੀ ਸਾਧੂ ਹੋਊਗਾ ਨਾ ਸਿਮਰਨ ਕਰਨ ਵਾਲੇ ਨੂੰ ਕਿਸੇ ਮਤ ਵਿੱਚ ਹੋਏਗੀ ਸਾਰੇ ਸਾਧਾਂ ਨੂੰ ਉਬਾਲ ਕੇ ਬਚਾ ਲੈਣਗੇ سب سال اوار نہ کر دے اپنا ہاتھ دے کے بچاؤ گے انہوں دکھ آنچ نہ جا کر پاویں گے دکھان کا سیک نہیں لگن دیں گے اپنے بھگتوں سمرن کرنے والوں پرمیشر بچائے گا آپ آ کر اس کر کے بھائی سمرن آن والے سمے کوئی چنگے نہیں آ قدرتی آفت سنسار ولڈ پتھر سے پی قدرتی آفت جنہوں کوئی بھی سائنسدان روک نہیں سکے گا کی کر کے بچارے گیا نہیں بل کہیں گے جی قدرت ہتھڑے کر دیں اس کر کے نا جڑے سمرن کرنے والے نے کہتے انہوں تتی واہ نہیں لگے گی جی کیلی کے کول دانے رہتے ہیں وہ ایں رہ جان گے جڑے رب دے سہارے ہون گے
مل پاج پے آئے سنبھل گے ہر جوہر منتر رہن گے
یہ ارتھ ہو چکا ہے کہتے پل پلے بھاگ سندر دیش دے جس تھان سے وہ پرمیشر منکھا شریر پہ ہر اندر آؤ گے کہتے وہ بھلا دیش ہے جس تھان سے برہم دے اوتار دھارن گرو گرنتھ صاحب ایک بھگوان کرشن کے متعلق وچار آتی ہے جہے پاٹھی سنگھ تھی پڑھتے ہو سارے تن تن بن کھنڈ بندرا بنا جہ کہتے شری نارائن اس بن کھنڈ بندرا بن دے کھنڈ ٹکڑے کو بھی تن کیا یہ جیتے بھگوان کرشن جی کھیڈی تن تن میگا رواولی انہوں بھیڈیا نے کیا ہے بھیڈو تھی بھی تن جہاں کی کن کی بنی ہوئی کملی جہ کرشن اڈ ہے کملی جہی کملی کرشن بھگوان نے اڈیا اور پھر کیا تن تن تاتا دیو کی ہے ماتا دیو کی اپنی کک تو شری بھگوان دے اوتار شری کرشن جی جنم دن والی جنم راتی ماتا دیو کی تم بھی تن ہے جے گرہ رمیا کملا پتی جی کمرے ایسا لچمی کا پتی آ کے اوتار پا رہا اس کر کے بھاگ پیا ہر سنبھل کے کہتے بھاگ جاگن گے اس جگہ دے ہرجو ہر مندر آ رہے ہیں جس تھان سے شری بھگوان نے آ کے اوتار لینا
مانو مارو پار وڈیرا جیت نشان بجا رہیں گے
بھائی بڑے پارے دیتوں مار کے جیت پراپت کریں گے دانو مار اپار بڑے رن جیت رن جت نو جت کر کے نشان نام ہے نگارے کا نشان نام دوسرا بھی ہوتا ہے جا دھرم کا چن دھرم تو جا پر نشان ایسے بجا رہے گے پر آیا نا اس لیے نگارے تو بعد اس پرکار نگارا بجاؤ گے
ہزار کروڑ کتے چل کی چل کرت بٹا رہے
ہزاراں کروڑا مورتھاں ناس کر کے کلکی اوتار دی اپنی کیرتی دے وچ کل کرت بٹاویں گے کیرتی جس جس دے بھاو سوکھا وچ واعدہ کرن گے
رٹے جت ہی جت دھرم جسا لکھ پاپن پنج پراویں گے
جتے وہ پرگٹ ہون گے جس تھان تے اتے دھرم دی دشا آرمبھ ہوئے گی اتھے دھرم دا آرمبھ ہونا ہے پاپ پراوے کے نام ہے پج جان کا جنہ کے درشن کردے پاپ کٹنے شروع ہو جان گے اس پرکار کنج سنو بہت سارے پاپ پاپ کے پتر کمپ ہے پاپ کیوں کمن گے سات پرشاں دے وچ شکتی ہوتی ہے جویں بیری دے پکے ہوئے ویر پھڑ کے ایک لونا دے دیے نا پٹا پٹا کھیڈ دھرتی دے لگ پہ جہے پاپ کرم پل دن واسطے پکے ہوئے جیوان جنہوں نے پل دین کہ سارے پاپ تین پتر کمبے سامنے جان کی دیر ہے وہ کم کے ساری جڑ دیں گے پاپ پا نہیں دیں اس کر کے ایڈا بڑا مہاتم ہے درشن کا کیوں کنج سارے پاپ پراوے گے دوڑ جان گے
پل پاٹ پیا سنبھل کے ہر جوہر مندر آ رہے
پلے بھاگ سنبھل دیش دے جیتے وہ ہری پرمیشر ہر مندر منکھا شریر کی ہر مندر آن گے جی
شین مہادج دین دسالت دین دیال رسا رہنگے
شین مہادج دین دسا بامنا دی حالت دے دیکھ کے نا دی شین مہادج دین دسا اے حالت بامنا دی دیکھ کے بھی ساری کو کرن ਧਰਮ ਤੋਂ ਭ੍ਰਸ਼ਟ ਹੋ ਗਏ ਤੇ ਕਰਮ ਤਿਆਗ ਦਿੱਤਾ ਤੇ ਜਾਣ ਕਰਕੇ ਜੀਨ ਦਿਆਲ ਵਿਸਾਵੇਗੇ, ਗੁੱਸੇ ਹੋਣਗੇ, ਰੋਸ ਰੋਹ ਵਿੱਚ ਆਉਣਗੇ, ਜਾਂ ਜਿਹੜੇ ਸੱਤ ਪੁਰਸ਼ ਬ੍ਰਹਮ ਹੋਣਗੇ ਉਹਨਾਂ ਨੂੰ ਦੁੱਖ ਦੇਣ ਵਾਲਿਆਂ ਤੇ ਗੁੱਸਾ ਬਣਾ ਕਰਕੇ ਉਹਨਾਂ ਦੇ ਸੋਧਾ ਚੜ੍ਹਨਗੇ ਜੀ। ਸਤਨਾਮ ਕਿਰਪਾਨ ਦਾ ਖੜਗ ਕੱਢ ਕੇ ਉਹ ਹਟੀ ਸੂਰਮੇ ਦੇ ਰੂਪ ਵਿੱਚ ਖਗ ਕਾਟ ਅਭੰਗ ਨਾ ਨਾਸ ਹੋਣ ਵਾਲੀ ਨਿਸ਼ੰਗ ਸ਼ੰਕਾ ਤੋਂ ਰਹਿਤ ਤੇ ਹਠੀ ਰਣ ਰੰਗ ਜੁੱਧ ਭੂਮੀ ਦੇ ਵਿੱਚ ਜਾ ਕੇ ਤੁਰੰਤ ਨਚਾਵੇਗੇ, ਘੋੜੇ ਨੱਚਦੇ ਫਿਰਨਗੇ ਉਹਨਾਂ ਦੇ। ਇਸ ਪ੍ਰਕਾਰ ਘੋੜਿਆਂ ਦਾ ਜੰਗ ਹੋਏਗਾ। ਇਹ ਸਾਰਾ ਕੁਝ ਮਸਾਲਾ ਜਿਹੜਾ ਉਸ ਵੇਲੇ ਡੈਡ ਹੋ ਜਾਣੇ, ਇਹ ਨੀ ਚੱਲਣੀਆਂ ਮਜਾਲਾਂ ਮਜੂਟਾਂ ਜਿਹੜੀਆਂ, ਇਹ ਤਾਂ ਉਦੋਂ ਪਹਿਲੇ ਭੋਗ ਪੈ ਲੈਣਾ ਤੇ ਉਹਨੇ ਕਹਿ ਲੈਣਾ ਕੰਮ ਇਹ ਤਾਂ ਪਹਿਲਾਂ ਚਲਾ ਕੇ ਦੇਖ ਲੈਣੀ ਉਹਨਾਂ ਨੇ, ਇਹਨਾਂ ਨੇ ਵੀ ਆਪਣਾ ਕੰਮ ਕਰ ਲੈਣਾ ਜਿਹੜਾ ਕਰਨਾ, ਉਹ ਵੀ ਸਮਾਂ ਆਉਣ ਵਾਲਾ ਪਰ ਉਦੋਂ ਪਹਿਲਾਂ ਆ ਜਾਣਾ। ਜਿਹੜਾ ਸਮਾਨ ਬਣਿਆ ਚੱਲਣ ਵਾਸਤੇ ਬਣਿਆ, ਇਹ ਗੱਲ ਭੁੱਲ ਜਾਓ ਵੀ ਇਹ ਪਿਆਰ ਹੋਊਗਾ ਚਲਾਉਣਾ। ਤਬਾਹੀ ਇਹਨਾਂ ਦੁਆਰਾ ਹੀ ਕਰਾ, ਸਭ ਨਾਲ ਧੰਦੇ ਲਾਏ, ਆਪ ਛਪਾਇਆ, ਇਹਨਾਂ ਨੂੰ ਕਰਾ ਦੇਣਾ, ਰੱਬ ਨੇ ਆਪਣੇ ਚੁੱਕੇ ਤੁਹਾਨੂੰ ਲੈਣਾ। ਇਸ ਕਰਕੇ ਨਹੀਂ ਅੱਜ ਵੀ ਇਹ ਵੱਡੇ ਵੱਡੇ ਮਨੁੱਖੀ ਕਾਣ ਕਰਨ ਦੀਆਂ ਕਾਢਾਂ ਕੱਢਣ ਵਾਲਿਆਂ ਨੂੰ, ਤੇ ਜੇ ਵਿਸ਼ਵ ਦੀ ਸ਼ਾਂਤੀ ਚਾਹੀਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਹੱਦ ਬਣਨਾ ਪਊਗਾ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਵਿੱਚ ਆ ਕੇ ਸ਼ਾਂਤੀ ਮਿਲੇਗੀ। ਤੇ ਇਸ ਪ੍ਰਕਾਰ ਕਹਿ ਰਹੇ ਜੀ,
ਰਿਪ ਜੀਤ ਅਜੀਤ ਅਪੀਤ ਵੱਡੇ ਅਵਣੀ ਪੈਸਾ ਜਸ ਰਾਵਹਿੰਗੇ।
ਤੇ ਇਉ ਸਾਧ ਨੇ ਵੱਡੇ ਬੈਰੀਆਂ ਨੂੰ ਜਿੱਤ ਕਰਕੇ ਭੈ ਤੋਂ ਰਹਿਤ ਆਪਣੀ ਧਰਤੀ ਦੇ ਉੱਤੇ ਸਭੇ ਜਸ ਗਾਵੇਂਗੇ, ਨੇਕ ਅਲੰਕ ਅਵਤਾਰ ਦਾ ਸਾਰੀ ਜਸ ਗਾਉਣਗੇ, ਸਭ ਨੇ ਸ਼ੋਭਾ ਕਰਨੀ ਹੈ।
ਪਰ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਗੇ।
ਭਾਗ ਹਨ ਭਾਈ ਸੰਭਲ ਦੇਸ਼ ਦੇ, ਤੇ ਜਿੱਥੇ ਉਹ ਭਾਗਾਂ ਭਰੀ ਧਰਤੀ ਸੱਚ ਜੋਜਨ ਦੀ 28 ਕੋਹਦੇ ਜਿੱਥੇ ਫੈਲਿਆ ਹੋਇਆ ਉਹ ਕਸਬਾ ਜਿਹੜਾ ਜਿਸ ਥਾਂ ਤੇ ਗੁਪਤ ਰੂਹਾਂ ਰਹਿ ਰਹੀਆਂ ਸੰਤ ਸਨਾਤਨ ਸੰਤ ਕੁਮਾਰ ਚਾਰੇ ਭਾਈ ਤੇ ਰਿਸ਼ੀ, ਜਿਸ ਥਾਂ ਤੇ ਕੋਈ ਮਨੁੱਖ ਨਹੀਂ ਜਾ ਸਕਦਾ, ਤੇ ਇੱਕ ਗਿਆ ਜੋ ਸਾਰੇ ਪਤੇ ਲੈ ਕੇ ਆਇਆ, ਉਹਨੇ ਲਿਖ ਦਿੱਤਾ ਵੀ ਆਹ ਕਿਸਮਾਂ ਤੇ ਵੇਖ ਕੇ ਆਇਆ, ਆਮ ਮਨੁੱਖ ਨਹੀਂ ਜਾ ਸਕਦਾ। ਕਹਿੰਦੇ ਧਨ ਭਾਗ ਹਨ ਉਸ ਥਾਂ ਤੇ ਮਨੁੱਖਾ ਸਰੀਰ ਰੂਪੀ ਹਰਿਮੰਦਰ ਵਿੱਚ ਆਉਣਗੇ ਜੀ।
ਵਿਸ਼ੇਸ਼ ਸੁਰੇਸ਼ ਮਹੇਸ਼ ਮਨੇਸ਼ ਵਿਸ਼ੇਸ਼ ਭਲੇ ਜਸ ਗਾਵਹਿੰਗੇ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਰਚਨਾ ਪਾਈ, ਬੜੀ ਹੈਰਾਨ ਕਰਨ ਵਾਲੀ ਹੈ। ਸ਼ੇਸ਼ ਸੁਰੇਸ਼ ਮਹੇਸ਼ ਗਣੇਸ਼ ਨਿਸ਼ੇਸ਼ ਭਲੇ ਜਸ ਗਾਵਹਿੰਗੇ, ਇੱਕ ਪੰਕਤੀ ਚ ਕਿੰਨਾ ਕੁਛ ਕਹਿ ਦਿੱਤਾ ਸਤਿਗੁਰਾਂ ਨੇ। ਉਹਦਾ ਜਸ ਕੌਣ ਕੌਣ ਗਾਉਣਗੇ? ਸ਼ੇਸ਼ ਨਾਗ ਸੁਰ ਜਮਾ ਏਸ਼, ਏਸ਼ ਈਸ਼ ਦਾ ਨਾਮ ਹੈ, ਈਸ਼ ਮਾਲਕ ਦਾ ਨਾਮ ਹੈ, ਤੇ ਸੁਰ ਨਾਮ ਹੈ ਦੇਵਤਿਆਂ ਦਾ, ਦੇਵਤਿਆਂ ਦਾ ਮਾਲਕ ਕੌਣ? ਇੰਦਰ। ਸ਼ੇਸ਼ ਨਾਗ ਉਹਦਾ ਜਸ ਕਰੇਗਾ, ਇੰਦਰ ਉਸ ਭਗਵਾਨ ਦਾ ਜਸ ਕਰੇਗਾ, ਮਹੇਸ਼ ਮਹਾਦੇਵ ਜੀ ਸ਼ਿਵ ਜੀ ਇਹ ਵੀ ਉਹਨਾਂ ਦਾ ਜਸ ਕਰਨਗੇ, ਗਣੇਸ਼ ਤੇ ਗਣਿਤ ਵਿਦਿਆ ਦਾ ਏਸ਼, ਗਣਿਤ ਏਸ਼ ਆਸਾ ਹੈ ਗਣੇਸ਼ਾ, ਜਿਹੜਾ ਗਣਿਤ ਵਿਦਿਆ ਦਾ ਈਸ਼ਵਰ ਮੰਨਿਆ, ਜਿਹੜਾ ਉਸ ਕਰਕੇ ਨੂੰ ਗਣੇਸ਼ ਕਹਿੰਦੇ ਨੇ, ਗਣਿਤ ਵਿਦਿਆ ਦਾ ਦੇਵਤਾ, ਗਣ ਜਮਾ ਏਸ਼ ਗਣੇਸ਼, ਨਸ਼ੇਸ਼ ਨਿਸ ਜਮਾ ਰਾਤ, ਨਿਸ ਰਾਤ ਏਸ਼ ਮਾਲਕ, ਜਿਹੜਾ ਰਾਤ ਦਾ ਮਾਲਕ ਕੌਣ? ਚੰਦਰਮਾ। ਨਿਸ਼ੇਸ਼ ਦਿਨੇਸ਼ ਨਾ ਹੋ ਜਾਂਦਾ, ਦਿਨ ਦਾ ਮਾਲਕ ਸੂਰਜ, ਜੇ ਦਿਨੇਸ਼ ਹੋਵੇ, ਇਸ ਤਰ੍ਹਾਂ ਦੇ ਦਿਨੇਸ਼ ਨਹੀਂ ਹੈ, ਉਹ ਕਿਤੇ ਹੋਰ ਤਾਂ ਰਹਿਣਗੇ। ਸ਼ੇਸ਼ ਸੁਰੇਸ਼ ਮਹੇਸ਼ ਗਣੇਸ਼ ਨਿਸ਼ੇਸ਼ ਭਲੇ ਜਸ ਗਾਵੇਂਗੇ, ਭਲੀ ਪ੍ਰਕਾਰ ਸਾਰੀ ਜਸ ਗਾਉਣਗੇ ਜੀ।
ਮਨ ਭੂਤ ਪ੍ਰੇਤ ਪਿਸਾਚ ਪਰੀ ਜੈ ਸਦ ਨਿਨਾਦ ਸੁਣਾਵਹਿੰਗੇ।
ਕਿਉਂਕਿ ਇਹ ਲਿਖਿਆ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੜੀ ਸਪਸ਼ਟ ਆਈ ਹੈ, ਨੇਕ ਅਲੰਕ ਤੇ ਵਜੀ ਡੰਕ ਚੜੂ ਦਲ ਰਵਿੰਦ ਜੀ। ਜਦੋਂ ਨੇਕ ਅਲੰਕ ਨੇ ਆਉਣਾ, ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਸਪਸ਼ਟ ਕਰਦੇ ਹੈ, ਉਹਦੇ ਲਿਖਿਆ ਇਹ ਐਸਾ ਦਲ ਚੜ੍ਹਨਾ ਜਿਹਦੇ ਸੈਨਾਪਤੀ ਕੌਣ ਹੋਣਗੇ? ਰਵਿੰਦ। ਇੱਕ ਸ਼ਬਦ ਹੈ ਛੋਟਾ ਜਿਹਾ ਰਵਿੰਦ, ਅਰਥ ਕੀ ਬਣਦਾ? ਰੱਬ ਨਾਮ ਬਣਦਾ ਸੂਰਜ ਦਾ, ਇੰਦ ਨਾਮ ਬਣਦਾ ਚੰਦਰਮਾ ਦਾ। ਜਿਹਦੇ ਸੈਨਾਪਤੀ ਚੰਦਰਮਾ ਤੇ ਸੂਰਜ ਦੇਵਤੇ ਹੋਣਗੇ, ਸੈਨਾਪਤੀ ਐਡੇ ਵੱਡੇ ਸੈਨਾਪਤੀ ਹੋਣਗੇ ਉਸਦੇ। ਇਸ ਕਰਕੇ ਨਾ ਭਲੀ ਪ੍ਰਕਾਰ ਦੱਸ ਦੇਣਗੇ ਗਣ ਸ਼ਿਵ ਜੀ ਦੇ ਸ਼ਿਵਗਣ ਟੋਨਾ ਸੋਨਾ ਕਹਿ ਜੀ ਉਹਨਾਂ ਦੇ ਨਾਮ ਨੰਦੀ ਭਰੰਗੀ ਚਾਰ ਪਾਏ ਪਤੀ ਨੇ ਟੋਨਾ ਸੋਨਾ ਨੰਦੀ ਭਰੰਗੀ ਇਹ ਸ਼ਿਵਾਂ ਦੇ ਗਣ। ਤੇ ਇਸ ਤੋਂ ਹੋਰ ਵੀ ਬਹੁਤ ਸਾਰੀ ਫੌਜ ਹੈ ਸ਼ਿਵਾਂ ਦੇ ਕੋਲ ਭੂਤ ਪ੍ਰੇਤ। ਜਦੋਂ ਸ਼ਿਵ ਜੀ ਨੇ ਜਸ ਗਾਉਣਾ ਤੇ ਉਹ ਸਾਰੇ ਉਸ ਦਾ ਜਸ ਗਾਉਣਗੇ ਪਿਸ਼ਾਚ ਪਈ। ਇਹ ਚਾਰਾਂ ਦਾ ਨਾਂ ਨੇ ਪਰੀਆਂ ਵੀ ਪਿਸ਼ਾਚ ਵੀ ਪ੍ਰੇਤ ਵੀ ਭੂਤ ਵੀ ਕਹਿੰਦੇ ਸ਼ਿਵ ਜੀ ਦੇ ਗਣ ਨੇ ਸਾਰੇ ਉਹਦਾ ਜਸ ਗਾਉਣਗੇ। ਜੈ ਸਤ ਨਤ ਸੁਣਾਵੇ ਜੈ ਜੈਕਾਰ ਦੇ ਸ਼ਬਦ ਸਾਰੇ ਸੁਣਾਉਣਗੇ ਉੱਚੀ ਆਵਾਜ਼ ਦੇ ਨਾਲ ਸਤ ਸੁਣਾਉਣਗੇ ਜੀ।
ਹਰ ਨਾਰਦ ਤੂੰਬਰ ਕਿੰਨਰ ਜਛ ਸੋ ਬੀਨ ਪ੍ਰਵੀਨ ਵਜਾਵਹਿੰਗੇ।
ਹਾਂਜੀ ਨਾਰਦ ਨਾਲ ਤੂੰਬਰ ਕਿੰਨਰ ਜਛ ਇਹ ਸਾਰੇ ਚਤਰ ਬੜੀ ਬੜੇ ਸਾਸ ਨੂੰ ਸੁੰਦਰ ਬੀਨਾਂ ਨੂੰ ਵਜਾ ਕਰਕੇ ਇਸ ਪ੍ਰਕਾਰ ਕੇ ਜਸ ਪ੍ਰਵੀਨ ਬੜੇ ਚਤਰ ਵਜਾਵਹਿੰਗੇ। ਪ੍ਰਵੀਨ ਭਾਵ ਉਹ ਬੀਨਾ ਸੁੰਦਰ ਨੂੰ ਬੜਾ ਬਜਾ ਕਰਕੇ ਜਸ ਗਾਉਣਗੇ ਜੀ। ਇਹਦੇ ਵੱਡੇ ਭਾਗਾਂ ਵਾਲੀ ਧਰਤੀ ਭਾਈ ਸੰਭਲ ਦੇਸ਼ ਦੀ ਤੇ ਜਿਸ ਥਾਂ ਤੇ ਉਸ ਪਰਮੇਸ਼ਰ ਨੇ ਆਪਣਾ ਅਵਤਾਰ ਧਾਰ ਕੇ ਆਉਣਾ ਹੈ ਜੀ।
ਤਾਲ ਮਿਰਦਾ ਤੁਮ ਪੰਗ ਸੁਰੰਗ ਸੇ ਬਾਦ ਸੁਣਾ ਵਹਿੰਗੇ।
ਇਹ ਆਸ ਹੋਈਆ ਕਰ ਲੈਂਦੇ ਹਾਂ ਭਾਈ ਦਸ ਮਿੰਟ ਰਹਿੰਦੇ ਹਾਂ ਤੇ ਕੁਝ ਮਿੰਟ ਰਹਿੰਦੀ ਭਾਵੇਂ ਸਮਾਪਤੀ ਕਰ ਦਈਏ। ਵੈਸੇ ਤੁਹਾਡੀ ਹੀ ਤਾਕਤ ਪਿਆਰ ਕਈ ਵਾਰ ਮੈਨੂੰ ਵੀ ਮਜਬੂਰ ਕਰਦਾ ਹੈ। ਇਹ ਮੈਨੂੰ ਸ਼ੁਰੂ ਦੇ ਵਿੱਚ ਨਹੀਂ ਸੀ ਪਤਾ ਵੀ ਇੰਨਾ ਪਿਆਰ ਤੁਹਾਡਾ ਗੁਰੂ ਦੀ ਕਥਾ ਨਾਲ ਇੰਨਾ ਪਿਆਰ ਦਸਮ ਗ੍ਰੰਥ ਦੀ ਕਥਾ ਦੇ ਨਾਲ ਇੰਨੀ ਜਾਣਕਾਰੀ ਨੂੰ ਤੁਹਾਡੇ ਅੰਦਰ ਇੱਕ ਐਸੀ ਭੁੱਖ ਵਿਚਾਰ ਕੇ ਆਹ ਗੱਲ ਦਾ ਪੂਰਾ ਪਤਾ ਲੱਗੇ ਤੇ ਹੁਣ ਇਹੋ ਲੱਗਦਾ ਵੀ ਜੇ ਤੁਹਾਨੂੰ ਕੋਈ ਚੱਜ ਦੀ ਗੱਲ ਅਸੀਂ ਨਾ ਦੱਸੀ ਤਾਂ ਕਸੂਰ ਸਾਡਾ ਹੀ ਹੋ ਸਕਦਾ। ਤੁਹਾਡਾ ਤਾਂ ਮੈਨੂੰ ਲੱਗਦਾ ਨਹੀਂ ਕਸੂਰ। ਟਾਈਮ ਛੱਡਦੇ ਹੋ ਥੱਕੇ ਹੋ ਤਾਂ ਵੀ ਹੋਣੇ ਸੇਵਾ ਵੀ ਕਰਦੇ ਹੋ ਪਿਆਰ ਵੀ ਕਰਦੇ ਹੋ ਸ਼ਰਧਾ ਵੀ ਰੱਖਦੇ ਹੋ ਤੇ ਜੇ ਹੁਣ ਸਾਡੇ ਵਾਲੇ ਲਾਣੇ ਦੇ ਪੱਲੇ ਕੁਛ ਨਾ ਹੋਵੇ ਤਾਂ ਕਸੂਰ ਤੁਹਾਡਾ ਕੋਈ ਨਾ ਹੋਵੇ। ਗੁਰੂ ਕਿਰਪਾ ਕਰੇ ਸਟੇਜ ਤੇ ਬੈਠਣ ਵਾਲੇ ਤੇ ਸਾਡੇ ਭਾਈਚਾਰੇ ਨੂੰ ਵੀ ਗੁਰੂ ਸਮਰਥ ਬਖਸ਼ੇ ਕਿ ਕਦੇ ਅਟਪਟੀਆਂ ਗੱਲਾਂ ਨਹੀਂ ਕਰਨੀਆਂ। ਜੇ ਆਉਂਦੀ ਨਾ ਹੋਵੇ ਕੋਈ ਹੱਥ ਨਹੀਂ ਹੱਥ ਜੋੜ ਦੇ ਵੀ ਆਹ ਗੱਲ ਮੈਨੂੰ ਨਹੀਂ। ਗਲਤ ਪ੍ਰਚਾਰ ਕਦੀ ਨਹੀਂ ਕਰਨਾ ਚਾਹੀਦਾ। ਕਿਉਂ ਸਾਸ ਜੀ ਤਾਰ ਮਿਰਦੰਗ ਮੁਚੰਗ ਉਪੰਗ ਸੁਰੰਗ ਸੇ ਨਾਦ ਸੁਣਾਵੇਂਗੇ। ਸਾਜ ਦਾਦੇ ਨੇ ਤਾਰ ਛੇਣੇ ਮਿਰਦੰਗ ਢੋਲਕੀ ਤੇ ਕਿਉਂ ਸਾਰੇ ਸਾਜਾਂ ਦੇ ਨਾਲ ਕਾਹਦੇ ਲਈ ਬਹੁਤੇ ਵੇਰ ਵਿੱਚ ਪੈਣਾ। ਮੁਚੰਗ ਉਪੰਗ ਸੁਰੰਗ ਸੇਜ ਰੰਗਾਂ ਵਾਲੇ ਬੜਾ ਭਾਰੀ ਸੁੰਦਰ ਰੰਗ ਬਿਰੰਗੇ ਨਾਲ ਸਭ ਜਿਹੜੇ ਨੂੰ ਵਾਜੇ ਉਹ ਵਜਾਉਣਗੇ ਸੁਣ ਦੇ ਵਿੱਚ ਆਉਣਗੇ ਜੀ।
ਰੰਗ ਬਾਰ ਤਰੰਗ ਰਗਾਵ ਤੁਰੀ ਰੰਗ ਸੰਖ ਅਸੰਖ ਵਜਾਵਹਿੰਗੇ।
ਰੰਗ ਜਲ ਤਰੰਗ ਰਵਾਵ ਤੁਰੀ ਨਰਸਿੰਘੇ ਅਣਗਿਣਤੀ ਬਾਜੇ ਵਧਣਗੇ ਜੀ।
ਰਣ ਗੁੰਦਰ ਢੋਲਣ ਢੋਰ ਕਣੀ ਸੁਣ ਛਤਰ ਸਦਾ ਮੁਰਸ਼ਾਵਹਿੰਗੇ।
ਬਹੁਤ ਸਾਰੇ ਗੁੰਦਰ ਕਹੀਏ ਸਾਥ ਜੀ ਢੋਲ ਬਹੁਤ ਭਾਰੀ ਗੂੰਜ ਉੱਠੇਗੀ ਜਿਹਨੂੰ ਸੁਣ ਕੇ ਸਾਰੇ ਬੈਰੀ ਮੁਰਸ਼ਿਤ ਹੋ ਜਾਣਗੇ ਬੇਹੋਸ਼ੀ ਦੀ ਹਾਲਤ ਵਿੱਚ ਹੋ ਜਾਣਗੇ।
ਭਾਗ ਪਿਆ ਇਹ ਸੰਭਲ ਕੇ ਹਰਜੂ ਹਰ ਮੰਦਰ ਆਵਹਿੰਗੇ।
ਭਾਗ ਵਾਲੇ ਸੰਭਲ ਦੇਸ਼ ਦੀ ਧਰਤੀ ਜਿੱਤੇ ਹਰੀ ਜੀ ਆਉਣਗੇ।
ਨੀਰ ਤੁਫਾਨ ਕਮਾਨ ਸੁਰੰਗ ਤੁਰੰਗ ਨਿਖੰਗ ਸੁਣਾਵਹਿੰ ਸੁਹਾਵਹਿੰਗੇ।
ਤੇ ਕਿਉਂ ਸਾਸ ਜੀ ਤਰਸ਼ਗਾਨ ਤੇ ਕਿਉਂ ਤਰਕੜ ਆਪ ਨਾਲ ਉਹ ਸੋਭਾ ਪਾਉਣਗੇ ਤੇ ਜਿਹਦੇ ਤੀਰ ਬੰਦੂਕ ਨੇਜੇ ਤੇ ਬਰਸ਼ਿਆਂ ਦੇ ਉੱਤੇ ਬੰਨੇ ਹੋਏ ਕੱਪੜੇ ਬਰਸ਼ੇ ਦੇ ਥੋੜਾ ਹੇਠਾਂ ਕਰਕੇ ਕੱਪੜਾ ਬੰਨਿਆ ਹੁੰਦਾ ਹੈ ਤੇ ਇਸ ਪ੍ਰਕਾਰ ਕਹਿੰਦੇ ਉਹ ਬਰਸ਼ੀ ਅਰ ਵੈਰ ਕਰ ਬਾਂ ਤੁਜਾ ਪਟ ਬਾਤ ਸਭੇ ਠਹਿਰਾਵੇਂਗੇ। ਉਹ ਬਰਸ਼ਿਆਂ ਦੇ ਬੰਨੇ ਹੋਏ ਵੈਰਕ ਨਾਮ ਹੁੰਦਾ ਨੇਜੇ ਦਾ ਇਹ ਸ਼ਸਤਰਾਂ ਦੇ ਨਾਮ। ਵੈਸੇ ਸ਼ਸਤਰ ਨਾਮ ਮਾਲਾ ਚ ਸਤਿਗੁਰੂ ਨੇ ਸਾਰੇ ਸ਼ਸਤਰਾਂ ਦੇ ਨਾਮ ਲਿਖੇ ਹੋਏ ਕਿ ਉਹ ਜਿਹੜੇ ਫਰਰੇ ਕੁੱਟਣਗੇ ਹਵਾ ਦੇ ਵਿੱਚ ਤੇ ਬੈਰੀਆਂ ਦੇ ਦਿਲਾਂ ਨੂੰ ਚੀਰਦੇ ਜਾਣਗੇ ਜੀ।
ਰਣ ਜਸ ਭੁਜੰਗ ਸੋ ਕਿੰਨਰ ਸਿੱਧ ਪ੍ਰਸਿੱਧ ਸਭਾ ਜਸ ਗਾਵਹਿੰਗੇ।
ਇਹਦੇ ਗਣ ਜਸ ਭੁਜੰਗ ਸਾਹਿਬ ਕਿੰਨਰ ਮਸ਼ਹੂਰ ਸਿੱਧ سارے سدھیا کے مالک سارے کلگی اوتار کا جس گاؤں گے جی
من پاٹ پے آئے سندر جو ہر مندر
آگے والا سندر دیش جیتے وہ پرمیشر آئے گا منکا شریر روپی مندر
روز کرپان کٹاری کمان سو رنگ
کبچ نام سجود کرپان کٹاری یہ ساسی کمان رنگا رنگا کے دکھنگ چکا لیں گے اس پرکار ساس نہیں پتھا پڑیا ہوئے گا دشمن کے شکے چڑا دین گے جی
مرشی یار ڈال گدا پر سوٹن سور چر سول برما بہن گے
مرشی ڈال گدا کہاڑی نیجا ترسول وہ ہاتھ بچ کما گے یہ شاستر رس بچا کے متا چمکے گا چوڑا اس ویلے سرپوک پروگ چلاویں گے پتے دوں کٹ کٹ کے تیر چلاؤ گے سبا کی طرح ٹنگ دے جان گے دشمنوں دشمن پی پیت ہو جان گے
سنبھل کے ہر جو ہر مندر
بڑے بھاگ پائی وہ سنبھل دیش کی اڑتالی کو دھرتی دے اٹھائی کو دھرتی دے جس تھان سے ست یوجن چوڑے اس تھان کے جیسے کوئی منک نہیں جا سکتا جیسے دیر دے اج بھی اتنے سنت سناتن سنت کمار برما کے پتر ستویں سال آ کے ستسنگ کرتے تھے رشی منیا کتھا وچار کرتے منک نہیں کوئی آ کے دیکھ سکتا اس پرکار سار سنگیت وہ دیش وشیش کر کے نیکلنک اوتار واسطے نشچت ہے وہ تھان سے جی پرگٹ ہونا ہے دیش کی چالی نے جی ہونا ہے جی برہمن کے گھر والی نے اپنے گھر والے کو اٹھاؤنا ہے جہاں تم سنکھیپ نال اگے بھی دسیا سی وہ وچار اگے آئے گی یہ ستگرو کرپا کرن تے اج سہج بھا دے نال ستگرو مہاراج سچے پاتشاہ نے بخشش کی ہے کہ آپ 137 تو 148 بھاو کے دوہریا شبد سوئیاں سورٹیا شندا کے انگ ایک تک پہنچے سہج بھا نال کل 10-12 انگ کر لئے سن کہ اج 4 انگ ہوئے پر سہج بھا دے نال سہج پکے سو میٹھا ہوئے وہ میٹھا ہوتا ہے سہج بھا نال پکے آؤ منٹ کی سماپتی کھلا چکا جی کما ستگرو مہاراج سچے پاتشاہ بخشے کرن نیک انت اوتار تاری دھارنا تھائیں پاؤن ستگرو سچے جہے اس کتھا کا ستکار کردے ہاں کتھا کا جس سندے ہاں ایکاگرتا بخشی تے کتھا کی ستکار کردے ہوئے آپ نے اپنا دھن سفلا کیا ستگرو مہاراج بخشش کرن آؤ ہوں کی سماپتی کلنت کرنی ساس ہوئی
واہگرو
جی کا خالصہ